ਸੁਣੀ ਰਾਜ ਮਹਲ ਪਹਿਲਾ ਜਾਲ ਮੂੰਹ ਕਸ ਮਸ ਕਰ।
ਸਾਧ ਸੰਗਤ ਜੀ ਪੰਜ ਸ਼ਬਦ ਮਹਾਰਾਜ ਸਾਹਿਬ ਜੀ ਨੇ ਪਹਿਲਾਂ ਸ੍ਰੀ ਰਾਜ ਦੇ ਉਚਾਰਨ ਕੀਤੇ ਹਨ। ਪਹਿਲੇ ਵਿਚ ਮਹਾਰਾਜ ਸਾਹਿਬ ਨੇ ਵਿਰਾਜ ਦਾ ਕਥਨ ਕੀਤਾ ਹੈ ਕਿ ਇਹੋ ਜਿਹਾ ਵਿਰਾਜ ਸਿੱਧੀਆਂ ਚ ਮੰਦਰਾਂ ਵਿਚ ਅਤੇ ਸੁੰਦਰ ਭੋਗਾਂ ਵਿਚ ਅਤੇ ਰਾਜ ਵਿਚ ਕਮੀ ਲਾਉਣਾ ਚਾਹੀਦਾ, ਇਹ ਵਿਰਾਜ ਦਿਖਾਇਆ ਹੈ। ਦੂਜੇ ਸ਼ਬਦ ਵਿਚ ਪਰਮੇਸ਼ਵਰ ਦੇ ਨਾਮ ਦੀ ਮਹੱਤਤਾ ਜਿਹੜੀ ਹੈ ਉਹਦੇ ਬਰਾਬਰ, ਜੇ ਕਰੋੜਾਂ ਵਰ੍ਹਿਆਂ ਦੀ ਉਮਰ ਹੋ ਜਾਵੇ, ਖਾਣ ਪੀਣ ਨੂੰ ਪਾਉਣ ਹੀ ਹੋ ਜਾਵੇ, ਚੰਦ ਸੂਰ ਦੀ ਗੁਫੇ ਚ ਨਾ ਵੇਖੀਏ, ਸ੍ਰੀ ਵਾਹਿਗੁਰੂ ਦੇ ਨਾਮ ਦੀ ਕੀਮਤ ਨਹੀਂ ਪੈਂਦੀ, ਕਿੱਡਾ ਵੱਡਾ ਨਾਮ ਹੈ, ਕਿਤਨਾ ਕਾਖੀਏ, ਉਹ ਸੱਚਾ ਨਿਰੰਕਾਰ ਹੈ, ਆਪਣੇ ਸੂਪ ਰੂਪੀ ਥਾਂ ਟਿਕਿਆ ਹੋਇਆ ਹੈ। ਸੁਣ ਸੁਣ ਕੇ ਲੋਕ ਆਖਦੇ ਹਨ, ਜੇ ਕਰਕੇ ਸਰਵਾ ਤੋਂ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣੀਏ ਅਤੇ ਮੁੱਖ ਦੁਆਰਾ ਮਹਾਰਾਜ ਦੇ ਪ੍ਰੇਮ ਨਾਲ ਜਸ ਨੂੰ ਆਖੀਏ, ਜੇ ਸਾਡਾ ਆਖਣਾ ਤੇ ਸੁਣਨਾ ਵਾਹਿਗੁਰੂ ਨੂੰ ਭਾ ਜਾਵੇ, ਤਾਂ ਮਹਾਰਾਜ ਤੁਮਾਰ ਇੱਛਾ ਕਰੇਗਾ, ਖਾਹਿਸ਼ ਕਰੇਗਾ ਕਿ ਉਤਾਰ ਲਵਾਂ। ਇਹੋ ਹੀ ਉਪਾਅ ਹੈ ਕਰਨ ਦਾ, ਹੋਰ ਕੋਈ ਉਪਾਅ ਨਹੀਂ। ਅਤੇ ਉਹ ਸੱਚਾ ਪਾਤਸ਼ਾਹ ਪਰਮੇਸ਼ਵਰ, ਜੇ ਸਰੀਰ ਨੂੰ ਕਾਂਸੀ ਕਰਵਾਚ ਲੈ ਕੇ ਕਟਾ ਲਈਏ, ਜੇ ਹਿਮਾਲੇ ਕੋਹ ਚ ਗਾਲ ਲਈਏ, ਅੱਗ ਨਾਲ ਸਾੜ ਦਈਏ, ਸਹਿ ਚੜਾ ਜਾਈਏ, ਫਿਰ ਵੀ ਮਹਾਰਾਜ ਦੇ ਨਾਮ ਦੀ ਕੀਮਤ ਨਹੀਂ ਪੈ ਸਕਦੀ। ਏਡਾ ਵੱਡਾ ਨਾਮ ਕਿੰਨਾ ਕੁ ਵੱਡਾ ਆਖੀਏ, ਨਾਮ ਦੀ ਮਹੱਤਤਾ ਅਕਾਲ ਪੁਰਖ ਨੂੰ ਪੁੱਛੀ ਸੀ, ਆਪ ਨੇ ਕਿਹਾ ਹੈ ਜੇ ਪੰਖੀ ਹੋ ਤਾਂ ਸੈਂਕੜੇ ਸਮਾਨਾਂ ਚਲੇ ਜਾਈਏ, ਤੂੰ ਖਾਈਏ ਨਾ ਪੀਏ ਨਾ, ਫਿਰ ਵੀ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ। ਜਿਸ ਨਾਮ ਨਾਲ ਤੂੰ ਮਿਲਦਾ ਉਸ ਨਾਮ ਨੂੰ ਕਿੰਨਾ ਕੁ ਵੱਡਾ ਆਖੀਏ, ਲੱਖਾਂ ਨਾਲ ਕਾਗਜ਼ ਇਕੱਠੇ ਕਰ ਲਈਏ, ਪੜ੍ਹ ਪੜ੍ਹ ਕੇ ਉਹਨਾਂ ਦਾ ਭਾਵ ਸਿਧਾਂਤ ਕੱਢੀ ਜਾਈਏ, ਸ਼ਾਹੀ ਦਾ ਵੀ ਤੋਤਾ ਨਾ ਆਵੇ, ਲੇਖਣ ਵੀ ਪਾਉਣ ਨਾਲ ਚਲਾ ਲਈਏ, ਤਾਂ ਵੀ ਕੀਮਤ ਨਹੀਂ ਪੈਂਦੀ। ਪਰ ਤੇਰਾ ਨਾਮ ਏਡਾ ਵੱਡਾ ਹੈ, ਸੱਚੇ ਪਾਤਸ਼ਾਹ ਜਿਸ ਨਾਲ ਤੂੰ ਪ੍ਰਾਪਤ ਨਾ, ਕਿੰਨਾ ਕੁ ਵੱਡਾ ਦੱਸੀਏ। ਤੀਜੇ ਸ਼ਬਦ ਕੁਮਾਰ ਕਹੇ, ਲੇਖੇ ਦੇ ਬੋਲਣ ਬੋਲੀ ਜਾਈਏ, ਲੇਖੇ ਦੀ ਖਾਣੇ ਖਾਈ ਜਾਈਏ, ਲੇਖੇ ਦੇ ਰਾਹ ਤੁਰੇ ਰਹੀਏ, ਲੇਖੇ ਦੀ ਸੁਣੀਏ ਤੇ ਵੇਖੀਏ, ਫਿਰ ਵੀ ਲੇਖੇ ਦੀ ਸਾਹ ਲਈਦੇ ਹੈ ਅਤੇ ਮਾਇਆ ਦੀ ਰਚਨਾ ਜਿਹੜੀ ਧੋਖੇਬਾਜ਼ ਹੈ, ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਵਿਸਾਰ ਕਿਹਾ ਹੈ, ਉਹ ਕਿਸੇ ਲੇਖੇ ਚ ਨਹੀਂ ਪੈਂਦੇ, ਨਾ ਇਹ ਲੋਕ ਨਾ ਪ੍ਰਲੋਕ ਨਹੀਂ ਸੁਧਰਦਾ। ਜੋ ਪੁਰਸ਼ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਇੱਥੇ ਖਾਣ ਪੀਣ ਦੀ ਸਮਾਂ ਗੁਜ਼ਾਰ ਦਿੰਦੇ ਹੈ, ਜਿੱਥੇ ਸਮਝਾਇਆ ਗਿਆ ਉੱਥੇ ਪਦਾਰਥ ਦੇ ਸੰਬੰਧੀ ਕੋਈ ਨਾਲ ਨਹੀਂ ਜਾਣਾ, ਜਿਹੜੇ ਰੋਣ ਵਾਲੇ ਮਗਰੋਂ ਪਲਾਲ ਦੀਆਂ ਪੰਡਾਂ ਬੰਨਦੇ ਹਨ, ਕੋਈ ਮੁਰਦੇ ਨੂੰ ਮੋੜ ਨਹੀਂ ਲਿਆਉਂਦੇ ਹਨ, ਸਭ ਕੋਈ ਬਹੁਤਾ ਜਸ ਚਾਹੁੰਦਾ ਹੈ, ਸਭ ਕੋਈ ਬਹੁਤਾ ਧਨ ਚਾਹੁੰਦਾ ਹੈ, ਸਭ ਕੋਈ ਬਹੁਤਾ ਆਪਦਾ ਜੀਵਨ ਚਾਹੁੰਦਾ ਹੈ, ਘੱਟ ਕੋਈ ਵੀ ਨਹੀਂ ਆਖਦਾ। ਪਰਮੇਸ਼ਰ ਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਜੇ ਕੋਈ ਕਹੀ ਜਾਵੇ ਕਿ ਮੈਂ ਵੱਡਾ ਕਹਿ ਜਾਂਦਾ, ਪਰਮੇਸ਼ਰ ਕੋਈ ਵੱਡਾ ਨਹੀਂ ਹੁੰਦਾ ਕਿਸੇ ਦਾ ਕੀਤਾ ਹੋਇਆ, ਉਹ ਪਰਮੇਸ਼ਰ ਇੱਕੋ ਹੀ ਹੈ ਸਾਰਿਆਂ ਦਾ, ਹੋਰ ਕਿਤਨੇ ਜੀਆਂ ਦਾ, ਪ੍ਰਕਾਸ਼ ਕਰਨ ਵਾਲਾ ਹੈ ਲੋਕਾਂ ਦਾ। ਜਿਹੜਾ ਨੀਵਿਆਂ ਦੇ ਅੰਦਰ ਮਨ ਬਾਣ ਸੀ ਕਰਕੇ ਨੀਵਾਂ ਹੁੰਦਾ, ਉੱਥੇ ਵਾਹਿਗੁਰੂ ਦੀ ਨਜ਼ਰ ਹੁੰਦੀ ਹੈ। ਜਿਹੜੇ ਲੋਕ ਖਾਣ ਚ ਲੱਗੇ ਹੈ, ਲੱਭ ਕੁੱਤਾ ਹੈ, ਜਿਹੜਾ ਕੂੜ ਬੋਲਣਾ ਚੂੜਾ ਪਾਉਣਾ ਹੈ, ਠਾਕੇ ਖਾਣਾ ਮੁਰਲਾਰ ਦਾ ਖਾਣਾ, ਪਰਾਈ ਮਿੰਦਿਆ ਪਰਾਈ ਮੈਲ ਖਾਣੀ ਹੈ, ਇਸ ਪ੍ਰਕਾਰ ਕ੍ਰੋਧ ਜਿਹੜਾ ਹੈ ਅਗਨਦੀ ਨੇ ਟਪਾਉਣ ਵਾਲਾ ਚੂੜਾ ਹੋ ਕੇ ਇਹਨਾਂ ਦੇ ਜੀਆਂ ਨੂੰ ਪਿੱਟ ਰਿਹਾ ਹੈ, ਜਿਹੜਾ ਰਸਾਂ ਕਸਾਂ ਨੂੰ ਖਾ ਕੇ ਆਪਦੀ ਸਿਫਤ ਕਰਨੀ, ਇਹਨਾਂ ਕਰਮਾਂ ਚ ਇਹ ਕਿਰਦਾਰ ਬੁਰੀਆਂ ਲੱਗੀ ਹੋਈ ਹੈ। ਬਚਨ ਉਹ ਬੋਲਣੀ ਚਾਹੀਦੀ ਜਿਸ ਕਰਕੇ ਇੱਜ਼ਤ ਹੋਵੇ, ਉੱਤਮਾਂ ਤੇ ਉੱਤਮ ਉਹ ਪੁਰਖ ਹਨ ਜਿਹੜੇ ਉੱਤਮ ਗੁਣਾਂ ਨੂੰ ਧਾਰਨ ਵਾਲੇ ਹਨ, ਨੀਚ ਜਿਹੜੇ ਕਰਮਾਂ ਨੂੰ ਕਰਨ ਵਾਲੇ ਬੈਠ ਬੈਠ ਕੇ ਰੋਣਗੇ। ਜਿਹੜਾ ਸੋਨੇ ਦੇ ਚਾਂਦੀ ਦੇ ਰਸ ਚ, ਕਾਮਣ ਦੇ ਰਸ ਚ, ਚੰਨਣ ਦੇ ਰਸ ਚ ਪਰਚਿਆ ਹੋਇਆ, ਘੋੜਿਆਂ ਤੇ ਚੜ੍ਹਨ ਦੇ ਰਸ ਚ, ਸੇਜਾ ਦੇ ਮੰਦਰਾਂ ਦੇ ਰਸਾਂ ਚ, ਮਿੱਠੇ ਖਾਣ ਚ, ਮਾਸ ਖਾਣ ਦੇ ਰਸ ਚਿੰਬੜਿਆ ਹੋਇਆ, ਉਹਨਾਂ ਦੇ ਅੰਦਰ ਨਾਮ ਦਾ ਨਿਵਾਸ ਨਹੀਂ ਹੋ ਸਕਦਾ। ਕਿਹੜੇ ਹਿਰਦੇ ਚ ਨਾਮ ਹੋਵੇਗਾ ਜੋ ਥਾਂ ਹੀ ਨਹੀਂ ਖਾਲੀ ਛੱਡਿਆ ਉਹਨਾਂ ਨੇ। ਜਿਸ ਕਰਕੇ ਬੋਲਣੀ ਕਰਕੇ ਜਿੱਤ ਪਾਈਏ, ਬੋਲਿਆ ਭਾਈ ਮਹਾਰਾਜ ਅੱਗੇ ਜਸ ਕਰਨਾ ਚਾਹੀਦਾ ਹੈ। ਅੰਮ੍ਰਿਤ ਵੇਲਾ ਸੱਚ ਨਾ ਉਹ ਬੋਲਿਆ ਪ੍ਰਵਾਨ ਹੈ। ਜਿਹੜਾ ਬੇਰਸੀ ਦੇ ਬਚਨ ਬੋਲਣੇ, ਖਰਾਬ ਹੀ ਹੋਣਾ ਪੈਂਦਾ ਹੈ। ਮੂਰਖ ਮਨ ਨੂੰ ਸਿੱਖਿਆ ਦਿਓ, ਜੋ ਵਾਹਿਗੁਰੂ ਨੂੰ ਪਾਉਂਦਾ ਉਹ ਚੰਗੇ ਹੈ, ਹੋਰ ਕੀ ਕਹੀਏ ਤੇ ਕੀ ਕਿਸੇ ਨੂੰ ਵਿਖਿਆਨ ਕਰਕੇ ਦੱਸੀਏ। ਉਹਨਾਂ ਦੀ ਪੱਤ ਹੈ, ਉਹਨਾਂ ਦੀ ਮੱਤ ਹੈ, ਉਹਨਾਂ ਦੇ ਪੱਲੇ ਧੰਨ ਹੈ ਜਿਹਨਾਂ ਰੇਜ ਪਰਮੇਸ਼ਰ ਸਮਾ ਰਿਹਾ, ਉਹਨਾਂ ਦੀ ਕੀ ਸਿਫਤ ਕਰੀਏ। ਉਹ ਤਾਂ ਮਹਾਂਪੁਰਖ ਪਰਮੇਸ਼ਰ ਦਾ ਰੂਪ ਹੀ ਹਨ, ਤੇ ਹੋਰ ਕਿਸੇ ਦੀ ਸਿਫਤ ਕੀ ਕਰਨੀ ਹੈ। ਜਿਹੜੇ ਵਾਹਿਗੁਰੂ ਦੀ ਨਜ਼ਰ ਤੋਂ ਬਾਹਰ ਹੈ, ਨਾ ਉਹ ਦਾਨ ਕਰ ਸਕਦੇ, ਨਾ ਨਾਮ ਜਪ ਸਕਦੇ ਹਨ। ਜਿਹੜੇ ਅਗਲੀ ਲੋਕ ਹਨ, ਕੂੜ ਦਾ ਗੋਲਾ ਮਾਵਾ ਉਹਨੇ ਦਿੱਤਾ ਹੈ, ਉਹ ਰਾਤ ਨੂੰ ਬੁੱਧ ਕੇ ਮਰਨਾ ਭੁਲਾਤਾ ਹੈ, ਚਾਰ ਦਿਨ ਦੀਆਂ ਖੁਸ਼ੀਆਂ ਝੂਠ ਬੋਲ ਕੇ ਕੀਤੀਆਂ ਹਨ। ਸੱਚਾ ਨਾਮ ਉਹਨਾਂ ਨੂੰ ਮਿਲਿਆ ਜਿਹੜੇ ਕੂੜ ਵੱਲੋਂ ਸੋਫੀ ਰਹੇ ਹੈ, ਉਹ ਦਰਬਾਰ ਸੱਚਖੰਡ ਚ ਲਿਜਾ ਕੇ ਭੇਟਾ ਰੱਖਣ ਵਾਸਤੇ। ਸੱਚੇ ਪਾਤਸ਼ਾਹ ਦੇ ਨਾਮ ਨੂੰ ਸੱਚਾ ਜਾਣੋ, ਜਿਸ ਨਾਮ ਦੇ ਸੇਵਨੇ ਕਰਕੇ ਸੁਖ ਪਾਈਦਾ। ਇਹ ਜੀ ਕੋਈ ਦਰਗਾਹ ਮਾਣ ਦੀ ਗੱਲ ਚੱਲੇ, ਸਤਿਕਾਰ ਹੋਵੇ, ਇਹੋ ਜਿਹਾ ਪਰਮੇਸ਼ੁਰ ਦਾ ਡਰ ਹੈ। ਕਈ ਕਹਿੰਦੇ ਸ਼ਰਾਬ ਪੀਣੀ ਚਾਹੀਦੀ ਹੈ, ਸੱਚ ਰੂਪੀ ਸ਼ਰਾਬ ਪੀਣੀ ਚਾਹੀਦੀ ਹੈ, ਜਿਹੜੇ ਜਿਸ ਵਿੱਚ ਗਿਆਨ ਰੂਪੀ ਗੁਰ ਸੁੰਦਰ ਹੈ, ਸੱਚੇ ਪਾਤਸ਼ਾਹ ਦਾ ਨਾਮ ਜਿਹੜਾ ਹੈ ਇਹ ਪੀਣੀ ਹੈ। ਜਿਹੜੇ ਸੁਣਨਾ ਨਾਮ ਦਾ ਇਹ ਪੀਣੀ ਹੈ, ਜਿਹੜਾ ਕਸਮ ਕਰਨਾ ਪਿਆਉਣੀ ਹੈ, ਅਸੀਂ ਬਲਿਹਾਰ ਜਾਂਦੇ ਜਿਹੜੇ ਆਪ ਪੀਂਦੇ ਤੇ ਹੋਰ ਉਹਨਾਂ ਨੂੰ ਪਿਆਉਂਦੇ ਪਰਮੇਸ਼ੁਰ ਦੇ ਨਾਮ ਰੂਪੀ ਸ਼ਰਾਬ ਨੂੰ, ਮਨ ਉਦੋਂ ਮਸਤ ਹੁੰਦਾ ਹੈ ਜੇ ਵਾਹਿਗੁਰੂ ਦੇ ਮਹਲ ਸਰੂਪ ਚ ਟਿਕਾਣਾ ਪਾਵੇ। ਇਸ਼ਨਾਨ ਇਹੋ ਹੀ ਹੈ ਪਾਣੀ ਦਾ, ਜਿਹੜੇ ਚੰਗੇ ਕੰਮ ਕਰਨੇ ਹੈ ਤੇ ਚੰਨਣ ਦੀ ਵਾਸਨਾ ਸੱਤ ਬੋਲਣਾ ਹੀ ਹੈ। ਅਤੇ ਉਜਲਾ ਮੁੱਖ ਤਾਂ ਹੁੰਦਾ ਜੇ ਇੱਕ ਲੱਖ ਸਰੂਪ ਦੀ ਦਾਤ ਪ੍ਰਾਪਤ ਗੁਰਾਂ ਤੋਂ ਹੋ ਜਾਵੇ। ਦੁੱਖ ਉਹਦੇ ਪਾਸ ਹੀ ਬੇਨਤੀ ਕਰਕੇ ਦੱਸੀ ਦੇ ਜਿਹਨਾਂ ਕੋਲ ਸੁੱਖ ਪ੍ਰਾਪਤ ਹੋਣ, ਉਹ ਵਾਹਿਗੁਰੂ ਦੇ ਪਾਸ ਹੀ ਸੁੱਖ ਹੈ ਦੁੱਖਾਂ ਦੀ ਨਿਵਰਤੀ ਹੈ। ਜਿਹਦੇ ਵੀ ਪ੍ਰਾਣ ਦਿੱਤੇ ਹੋਏ ਹੈ ਉਸ ਨੂੰ ਮਨ ਚੋਂ ਕਿਉਂ ਭੁਲਾਉਂਦੇ ਹੋ? ਉਸ ਤੋਂ ਬਿਨਾਂ ਸਭ ਕੁਝ ਪਵਿੱਤਰ ਹੀ ਹੈ, ਬਿਨਾਂ ਪਹਿਨਣਾ ਵੀ ਹੈ, ਖਾਣਾ ਹੈ, ਸਾਰੀਆਂ ਗੱਲਾਂ ਕੂੜੀਆਂ। ਜੋ ਮਹਾਰਾਜ ਤੈਨੂੰ ਪਾਉਂਦਾ ਉਹ ਅੰਮ੍ਰਿਤ ਨਾਮ ਉਹ ਪ੍ਰਮਾਣ ਰੂਪ ਹੈ। ਇਹ ਪੰਜਾਂ ਸ਼ਬਦਾਂ ਦੀ ਗੁਰੂ ਸਾਹਿਬ ਜੀ ਨੂੰ ਉਚਾਰਨ ਕੀਤਾ ਹੈ। ਹੁਣ ਛੇਵੇਂ ਸ਼ਬਦ ਵਿੱਚ ਮਹਾਰਾਜ ਸਾਹਿਬ ਪਾਧੋ ਗੋਪਾਲ ਦੇ ਪ੍ਰਸਾਨ ਜਗਤ ਗੁਰੂ ਸੱਚੇ ਪਾਤਸ਼ਾਹ ਦੇ ਤਾਈ ਮਹਾਰਾਜ ਜੀ ਨੇ ਆਸਰੀ ਪੱਟੀ ਵੀ 35 ਅੱਖਰ ਗੁਰਮੁਖੀ ਦੇ ਵੀ ਉਚਾਰਨ ਕੀਤੇ ਹਨ ਸੱਚੇ ਪਾਤਸ਼ਾਹ ਜੀ ਨੇ। ਜਿਹੜੀ 35 ਜਾਂ 25 ਲਿਖੀ ਉਸ ਪਾਧੋ ਗੋਪਾਲ ਦੇ ਤੇ ਉਹਦਾ ਦੂੜਾ ਭਰਾ ਸੀ ਦਫਾਂ ਦੇ ਪ੍ਰਸਾਨ ਉਚਾਰੀ ਹੈ। ਹੁਣ ਪਾਧੋ ਗੋਪਾਲ ਨੇ ਗੁਰੂ ਮਹਾਰਾਜ ਸਾਹਿਬ ਨੂੰ ਕਿਹਾ ਕਿ ਮਹਾਰਾਜ ਲੇਖੇ ਦੀ ਕਾਰ ਪੜੋ ਤਾਂ ਗੁਰੂ ਸਾਹਿਬ ਜੀ ਪਹਿਲਾਂ ਸ਼ਾਹੀ ਬਣਾਉਣ ਦੀ ਵਿਧੀ ਦੱਸਦੇ ਹੈ ਅਤੇ ਫਿਰ ਲੇਖਾ ਲਿਖਣ ਦਾ ਤਰੀਕਾ ਦੱਸਣਗੇ। ਬ੍ਰਹਮ ਗਿਆਨ ਦੇ ਕੇ ਪਾਧੋ ਗੋਪਾਲ ਨੂੰ 5 ਸਾਲ ਦੀ ਰਸਤਾ ਜੀ ਗੁਰੂ ਸਾਹਿਬ ਨੇ ਹੱਲ ਕੀਤਾ। ਉਹ ਪੇਪਰ ਸ਼ਬਦ ਆ ਰਿਹਾ ਹੈ,
ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਕਸ ਮਸ ਤਾਰ।
ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਮੋਹ ਦਾ ਜਾਲਣਾ ਹੈ ਇਹ ਸ਼ਾਹੀ ਬਣਾਉਣੀ ਹੈ, ਅਤੇ ਕਸ ਜਿਹੜਾ ਅਭਿਆਸ ਕਰਨਾ ਹੈ ਇਸ ਮਸ ਸ਼ਾਹੀ ਨੂੰ ਘੋਟ ਕੇ, ਜਿਵੇਂ ਸ਼ਾਹੀ ਬਣਾਈ ਦੀ ਪਿਛਲੇ ਲੋਕ ਸ਼ਾਹੀ ਲੈ ਕੇ ਦੀਵੇ ਦੇ ਕੱਜਲ ਨੂੰ ਲੈ ਕੇ ਠੂਠੀ ਦੇ ਉੱਤੇ ਉਸ ਦੇ ਤਾਈ ਫਿਰ ਕਸਾਇਆ ਕਰਦੇ, ਕਸਾ ਕਸਾ ਕੇ ਪੱਕੀ ਸ਼ਾਹੀ ਬਣਾਇਆ ਕਰਦੇ। ਇਸ ਪ੍ਰਕਾਰ ਦਾ ਤਰੀਕਾ ਸੀ। ਇਸੇ ਪ੍ਰਕਾਰ ਜਿਹੜਾ ਮੋਹ ਦਾ ਜਾਲਣਾ ਹੈ, ਦੇਹ ਦੀਵਤੀ ਕੇ ਵਿਖੇ ਨੇ ਮੋਹ ਭਰਪੂਰ, ਬਾਤੀ ਦੂਸ਼ਣ ਬਾਸ਼ਨਾ ਗਿਆਨ ਅਗਨ ਤੇ ਦੂਰ। ਜਿਹੜਾ ਸਰੀਰ ਦੇ ਅੰਦਰ ਮੋਹ ਹੈ ਇਹ ਸਭ ਸੁਣੇ ਜੀ, ਇਹ ਆਪਣੇ ਇਸ ਪ੍ਰਕਾਰ ਮੋਹ ਦਾ ਜਿਹੜਾ ਜਾਲਣਾ ਹੈ ਦੂਸ਼ਾ ਰੂਪੀ ਬੱਤੀ ਨੂੰ ਨਾਲ ਸਾੜਨਾ ਹੈ, ਮੋਹ ਰੂਪੀ ਤੇਲ ਦੇ ਨਾਲ ਭਰਿਆ ਹੋਇਆ ਜਿਹੜਾ ਅੰਤਾਕਰਨ ਰੂਪੀ ਦੀਵਾ ਹੈ, ਗਿਆਨ ਰੂਪੀ ਅਗਨੀ ਕਰਕੇ ਸਰਦਾ ਰੂਪੀ ਠੂਠੀ ਉੱਤੇ ਜਿਹੜਾ ਕੱਜਲ ਲੈਣਾ ਹੈ, ਇਸ ਪ੍ਰਕਾਰ ਇਹ ਸ਼ਾਹੀ ਬਣਾਉਣ ਵਾਸਤੇ ਜਿਹੜਾ ਅਭਿਆਸ ਕਰਨਾ ਹੈ ਇਹ ਕਸਾਉਣੀ ਹੈ, ਸ਼ਾਹੀ ਬਣਾਉਣੀ ਹੈ। ਮੋਹ ਨੂੰ ਜਾਲ ਕਰਕੇ ਗਿਆਨ ਰੂਪੀ ਅਗਨੀ ਨਾ ਕਸ ਅਭਿਆਸ ਜਿਹੜਾ ਕਰਨਾ ਹੈ ਪਰਮੇਸ਼ੁਰ ਦੀ ਪ੍ਰਾਪਤੀ ਦਾ ਇਹ ਸ਼ਾਹੀ ਬਣਾਉਣਾ ਕਰੋ।
ਮਤ ਕਾਗਦ ਤਰ ਸਾਰ,
ਜਿਹੜੀ ਆਤਮ ਵਿਸ਼ੈਣੀ ਸਿੱਧ ਮਤੀ ਹੈ ਉੱਤੋਂ ਮਤ ਮੇਰੇ ਰੇ ਤੂੰ ਆਓ ਤੇ ਆਵੋ ਗਾਵੋ ਗੁਣ ਗੋਬਿੰਦਾ ਪ੍ਰੀਤਮ ਮੋਏ ਲਾਗੇ ਨਾ ਹੋ, ਇਹ ਕਾਗਜ਼ ਬਣਾਉਣਾ ਕਰੋ। ਸਾਰ ਰੂਪ ਪਰਮੇਸ਼ੁਰ ਦੀ ਪ੍ਰਾਪਤੀ ਵਾਲਾ ਇਹ ਸ੍ਰੇਸ਼ਟ ਕਾਗਜ਼ ਹੈ।
ਆਓ ਕਲਮ ਕਰ ਚਿੱਤ ਲਿਖਾਰੀ,
ਜਿਹੜਾ ਪ੍ਰੇਮ ਹਿਰਦੇ ਚ ਪੈਦਾ ਕਰਨਾ ਇਹ ਕਲਮ ਬਣਾਉਣਾ ਕਰੋ, ਇਹ ਚਿੱਤ ਨੂੰ ਆਪਣੇ ਲਿਖਾਰੀ ਬਣਾਉਣਾ ਕਰੋ।
ਪੁੱਛ ਲਿਖ ਵਿਚਾਰ,
ਅਤੇ ਗੁਰੂ ਸਾਹਿਬ ਨਾਲ ਮਿਲ ਕਰਕੇ ਪੁੱਛ ਕੇ ਵਿਚਾਰ ਲਿਖੋ। ਸੱਚ ਤੇ ਸੱਚ ਦੀ ਜਿਹੜੀ ਵਿਚਾਰ ਲਿਖਣੀ ਹੈ, ਜਗ ਤੇ ਸਾਧੋ ਤਨ ਮਿੱਥਿਆ ਜਾਣੋ, ਜਾਂ ਪੁੱਤਰ ਜੋ ਰਾਮ ਵਾਸਤਾ ਸਾਚੇ ਤਾਂ ਇਹ ਪਛਾਣੋ। ਇਹ ਸੱਚ ਤੇ ਸੱਚ ਦੀ ਜਿਹੜੀ ਵਿਚਾਰ ਹੈ ਇਹ ਲਿਖਣਾ ਕਰੋ ਗੁਰਾਂ ਨਾਲ ਪੁੱਛ ਕਰਕੇ।
ਲਿਖ ਨਾਮ ਸਾਲਾ ਲਿਖ,
ਸਾਧੂ ਨੇ ਕਿਹਾ ਮਹਾਰਾਜ ਸਤਿਗੁਰੂ ਆਪ ਹੀ ਹੋ ਕੇ ਮੈਨੂੰ ਉਪਦੇਸ਼ ਦਿਓ ਤਾਂ ਮਹਾਰਾਜ ਕਹਿੰਦੇ ਹਨ
ਲਿਖ ਨਾਮ ਸਾਲਾ ਲਿਖ।
ਬਾਬਾ ਜੀ ਬੁੱਧੀ ਰੂਪੀ ਕਾਗਜ਼ ਦੇ ਉੱਤੇ ਪਰਮੇਸ਼ੁਰ ਦੇ ਨਾਮ ਨੂੰ ਲਿਖਣਾ ਕਰ, ਪਰਮੇਸ਼ੁਰ ਦੀ ਸਲਾਹ ਸਿਫਤ ਨੂੰ ਲਿਖਣਾ ਕਰ।
ਦੇਖੋ ਅੰਤ ਨਾ ਤਾਰਾਵਾ,
ਅਤੇ ਫਿਰ ਲਿਖ ਕੇ ਮਹਾਰਾਜ ਤੇਰਾ ਅੰਤ ਰਾਰ ਪਾਰ ਲੋਕ ਪਰਲੋਕ ਕਰਕੇ ਪਾਇਆ ਨਹੀਂ ਜਾਂਦਾ, ਤੂੰ ਬੇਅੰਤ ਹੈ, ਇਹ ਲਿਖਾਈ ਲਿਖਣਾ ਕਰ।
ਬਾਬਾ ਇਹ ਲੇਖਾ ਲਿਖ ਜਾ,
ਬਾਬਾ ਹੇ ਬਜ਼ੁਰਗ ਪਾਂਬਰ ਵਿਸ਼ੇ ਤੋਂ ਉੱਚੇ ਅਧਿਕਾਰੀ, ਇਹ ਪਾਧਾ ਜੀ ਬਜ਼ੁਰਗ ਇਹ ਲੇਖੇ ਨੂੰ ਲਿਖ ਕਰਕੇ ਆਪਣੇ ਹਿਰਦੇ ਦੇ ਅੰਦਰ ਜਾਣਨਾ ਕਰ।
ਜਿੱਥੇ ਲੇਖਾ ਮੰਗੀਏ,
ਇਹ ਲੇਖਾ ਪੜਿਆ ਹੋਇਆ ਤੁਹਾਡੇ ਕੰਮ ਆਵੇਗਾ। ਜਿੱਥੇ ਦਰਗਾਹ ਦੇ ਵਿੱਚ ਲੇਖਾ ਹੈ ਜੀਵ ਦੇ ਪਾਸੋਂ, ਕਿਤੇ ਕਰਮਾਂ ਧਰਮਾਂ ਦਾ ਮੰਗਿਆ ਜਾਵੇਗਾ।
ਜਿੱਥੇ ਹੋਏ ਸੱਚਾ ਨਿਸ਼ਾਨ,
ਇਹ ਜਿਹੜਾ ਨਾਮ ਦਾ ਲੇਖਾ ਲਿਖਣਾ ਉੱਥੇ ਸੱਚਾ ਨਿਸ਼ਾਨ ਨਾਲ ਟੋਂਬੂ ਹੋਵੇਗਾ। ਜਿਵੇਂ ਪਾਤਸ਼ਾਹ ਦੀ ਨਿਸ਼ਾਨੀ ਹੁੰਦੀ ਹੈ, ਉਸ ਨਿਸ਼ਾਨੀ ਨੂੰ ਵੇਖ ਕਰਕੇ ਹਿਸਾਬ ਕਿਤਾਬ ਲੈਣ ਵਾਲੇ ਜਿਹੜੇ ਹੈ ਉਹ ਤਾਂ ਹਿਸਾਬ ਨਹੀਂ ਮੰਗਦੇ ਵੇਖ ਕਰਕੇ ਨਿਸ਼ਾਨੀ, ਉਹਨੂੰ ਸਗੋਂ ਜਿਹੜੇ ਟੈਕਸ ਲੈਣ ਵਾਲੇ ਹੈ, ਮਸੂਲ ਲੈਣ ਵਾਲੇ ਹੈ, ਸੰਕੋਚ ਕੇ ਚੱਲਦੇ ਨੇ ਸਾਡੀ ਸ਼ਿਕਾਇਤ ਨੂੰ ਪਾਤਸ਼ਾਹ ਦੇ ਪਾਸ ਕਰ ਦੇਵੇ, ਪਾਤਸ਼ਾਹੀ ਮਾਲ ਜਿਨ੍ਹਾਂ ਦਾ ਭਰਿਆ ਹੋਵੇ ਉਹਨਾਂ ਨੂੰ ਸਗੋਂ ਧੇਕਾ ਦੇ ਕੇ ਮਿਲਦੇ ਆ ਨੌਕਰ ਜਿਹੜੇ ਹੈ। ਇਸੇ ਪ੍ਰਕਾਰ ਪਰਮੇਸ਼ੁਰ ਦੇ ਨਾਮ ਦੀ ਨਿਸ਼ਾਨੀ ਇਹ ਲਿਖਣਾ ਕਰ, ਨਿਸ਼ਾਨ ਪ੍ਰਗਟ ਹੋਵੇਗਾ ਪਰਮੇਸ਼ੁਰ ਜਿਸ ਨੂੰ ਲਿਖੇਗਾ ਤਾਂ ਇਹ ਟੋਂਬੂ ਹੈ ਸੱਚਾ ਪਰਵਾਨਾ ਹੈ।
ਰਹਾਉ ਜਿੱਥੇ ਮਿਲੇ ਵਡਿਆਈਆ,
ਪਾਦਾ ਕਹਿਣ ਲੱਗਾ ਸੱਚੇ ਪਾਤਸ਼ਾਹ ਨਾਮ ਜਪਣ ਵਾਲੇ ਬਾਹਲੇ ਗਰੀਬ ਦਿਸਦੇ ਆ ਮੈਨੂੰ, ਅਤੇ ਕਦੇ ਉਹਨਾਂ ਨੂੰ ਆਉਂਦਾ ਤਾਂ ਖਰਚ ਲੈਂਦੇ, ਗਰੀਬ ਫਕੀਰਾਂ ਦੀ ਨਿਆਈ ਰਹਿੰਦੇ ਆ, ਨਾਮ ਜਪਣ ਚ ਕੀ ਲਾਭ ਹੈ? ਤਾਂ ਸੁਣ ਕੇ ਗੁਰੂ ਸਾਹਿਬ ਦੱਸਦੇ ਨੇ ਪਾਦਾ ਸੁਣ ਰਹਾ ਵਿਸਰਾਮ ਦੇ ਕੇ
ਜਿੱਥੇ ਮਿਲੇ ਵਡਿਆਈਆ,
ਜਿੱਥੇ ਦਰਗਾਹ ਵਿੱਚ ਪਰਮੇਸ਼ੁਰ ਦਾ ਨਾਮ ਜਪਣ ਵਾਲੇ ਨੂੰ ਵਡਿਆਈਆਂ ਮਿਲਦੀਆਂ ਹਨ,
ਸਾਰੇ ਖੁਸ਼ੀਆਂ ਸਾਦਕਾ
ਇਸ ਲੋਕ ਦੀ ਸਦਾ ਖੁਸ਼ੀਆਂ ਰਹਿੰਦੀਆਂ। ਧਰਤੀ ਸ਼ੋਕ ਮਾਤਰ ਆਤਮ ਦੇਤ, ਜਿਹੜਾ ਆਤਮ ਦੇਤਾ ਪੁਰਸ਼ ਹੈ ਸੋਗ ਰੂਪ ਸੰਸਾਰ ਤੇ ਤਰ ਜਾਂਦਾ ਹੈ। ਜਿਹੜੇ ਬਾਕੀ ਅਗਿਆਨੀ ਜੀਵ ਹੈ ਜਦੋਂ ਮਰਦੇ ਆ ਸੋਗ ਵਿੱਚ ਪੈ ਜਾਂਦੇ ਆ, ਮੈਂ ਘਰ ਛੱਡ ਚੱਲਿਆ, ਮੈਂ ਪੁੱਤਰ ਛੱਡ ਚੱਲਿਆ, ਮੈਂ ਪਰਿਵਾਰ ਛੱਡ ਚੱਲਿਆ, ਮੈਂ ਦੌਲਤ ਛੱਡ ਚੱਲਿਆ, ਇਹ ਸੋਗ ਵਿੱਚ ਆਇਆ ਦਾ ਅੰਤ ਦਾ ਸਮਾਂ ਹੁੰਦਾ ਹੈ। ਤੇ ਜਿਹੜੇ ਮਹਾਂਪੁਰਖ ਪਿਆਰੇ ਹੁੰਦੇ ਭਜਨ ਕਰਨ ਵਾਲੇ, ਉਹਨਾਂ ਨੂੰ ਇਸ ਲੋਕ ਚ ਵੀ ਸਦਾ ਖੁਸ਼ੀਆਂ ਰਹਿੰਦੀਆਂ ਹਨ, ਉਹ ਕਿਸੇ ਸੋਗ ਤੋਂ ਰਹਿਤ ਹੁੰਦੇ ਹਨ, ਅਤੇ ਸਦਾ ਵਾਸਤੇ ਵਾਹਿਗੁਰੂ ਦੇ ਦਰ ਚ ਪਹੁੰਚਣ ਦਾ ਚਾਅ ਹੁੰਦਾ, ਸੱਚਖੰਡ ਜਾਣ ਦਾ, ਪਰਲੋਕ ਚ ਪਹੁੰਚਣ ਦਾ, ਸੋਗ ਨਹੀਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਹੁੰਦਾ।
ਤਿੰਨ ਮੁੱਖ ਟਿੱਕੇ ਨਿਕਲ ਹੈ,
ਜਦੋਂ ਸੱਚੀ ਦਰਗਾਹ ਵਿੱਚ ਜਾਂਦੇ ਹੈ ਉਹਨਾਂ ਦੇ ਮੁੱਖਾਂ ਦੇ ਉੱਤੇ ਜਸ ਰੂਪੀ ਟਿੱਕੇ ਕੱਢੇ ਜਾਂਦੇ, ਤਿਲਕ ਲਾਏ ਜਾਂਦੇ ਹਨ।
ਜਿਨ ਮਨ ਸੱਚਾ ਲਾ,
ਜਿਨ੍ਹਾਂ ਦੇ ਮਨ ਚ ਪਾਧਿਆ ਸੱਚਾ ਪਰਮੇਸ਼ੁਰ ਦਾ ਨਾਮ ਹੁੰਦਾ ਹੈ, ਉਹਨਾਂ ਦੇ ਜਸ ਦੇ ਤਿਲਕ ਨਿਕਲਦੇ ਹੈ, ਇਸ ਪ੍ਰਕਾਰ ਉਹਨਾਂ ਨੂੰ ਪੂਜਨੀਕ ਬਣਾਇਆ ਜਾਂਦਾ ਹੈ।
ਕਰਮ ਮਿਲੇ ਤਾਂ ਪਾਈ,
ਜੋ ਚੰਗੇ ਕਰਮ ਹੋਣ ਹੈ ਪਾਧਾ ਜੀ ਤੇ ਪੂਰਨ ਸਤਿਗੁਰੂ ਜੀ ਮਿਲਣ, ਸਤਿਗੁਰਾਂ ਦੁਆਰਾ ਪਰਮੇਸ਼ੁਰ ਦਾ ਨਾਮ ਪਾਇਆ ਜਾਂਦਾ ਹੈ।
ਨਾਹੀ ਗੱਲੀ ਵਾਉ ਦੁਆ,
ਜੋ ਸਤਿਗੁਰੂ ਜੀ ਨਿਸ਼ਕਾਮ ਕਰਮ ਨਾ ਕੀਤੇ ਹੋਣ ਤਾਂ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੁੰਦੇ, ਸਤਿਗੁਰਾਂ ਦੇ ਦਰਸ਼ਨ ਤੋਂ ਬਿਨਾਂ ਸਾਧ ਸੰਗਤ ਜੀ ਕਰਮ ਨਾਹੀ ਗੱਲਾਂ ਦੇ ਨਾਲ, ਜਿਹੜਾ ਵਾਉ ਦੁਆ ਕਿਸੇ ਨੂੰ ਵਰ ਦੇਣਾ, ਕਿਸੇ ਨੂੰ ਵਾਉ ਦੁਆ ਬੰਦ ਦੁਆ ਦੇਣਾ, ਬਾਬਾ ਸੀਸ ਦੇਣੀ ਕਿ ਤੂੰ ਮਰ ਜਾਵੇ, ਤੇਰਾ ਖਾਣਾ ਖਰਾਬ ਹੋ ਜਾਵੇ, ਜਾਂ ਦੁਆ ਅਸੀਸ ਦੇਣੀ ਕਿ ਤੇਰਾ ਮਾਲੋ ਮਾਲ ਤੂੰ ਹੋ ਜਾਵੇ, ਤੈਨੂੰ ਦੌਲਤ ਮਿਲ ਜਾਵੇ, ਇਹ ਅਸੀਸਾਂ ਜਿਹੜੀਆਂ ਦੇਣੀਆਂ ਜਾਂ ਬਾਬਾ ਅਸੀਸਾਂ ਦੇਣੀਆਂ, ਇਹ ਦੋਵੇਂ ਵਾਉ ਦੇ ਦੁਆ ਸਵਰਸ ਹੈ। ਹਵਾ ਦੇ ਨਾਲ ਜੇ ਪੱਤਰੇ ਖੜਕਦੇ ਹੁੰਦੇ ਦਰਸ਼ਾਂ ਦੇ, ਇਸ ਪ੍ਰਕਾਰ ਹੈ ਨਾ ਉਹ ਕਹੇਗਾ ਦਿਨ ਦਵਾਈ ਸਿਮਰੇ ਜਿਨ ਕੋ ਦੇਣ ਸੋ ਜਾਹੇ, ਜਿਹਨੇ ਦੁਆ ਅਸੀਸਾਂ ਦਿੰਦੇ ਉਹ ਵੀ ਮਰ ਜਾਂਦੇ ਹੈ, ਤੇ ਜਿਹੜੇ ਦੇਣ ਵਾਲੇ ਉਹ ਵੀ ਮਰ ਜਾਂਦੇ, ਦੇਣ ਵਾਲੇ ਅਸੀਸਾਂ ਜਿਹਨਾਂ ਨੂੰ ਅਸੀਸਾਂ ਦਿੰਦੇ ਉਹ ਵੀ ਮਰ ਜਾਂਦੇ ਹਨ। ਇਸ ਪ੍ਰਕਾਰ ਦੀ ਹਾਲਤ ਉਹਨਾਂ ਲੋਕਾਂ ਦੀ ਪਰਮੇਸ਼ੁਰ ਦੇ ਨਾਂ ਤੇ ਬਿਨਾਂ ਜਿਹੜੀਆਂ ਗੱਲਾਂ ਹਨ, ਵਾਹ ਦੇ ਹਵਾ ਦੇ ਖੜਕੇ ਵੀ ਨਹੀਂ, ਦੁਆ ਸਦਰ ਸਮਝੋ ਵਿਅਰਥ ਹੈ, ਵਰ ਦੇਣਾ ਸਰਾਖ ਦੇਣਾ ਆਦਿਕ।
ਇੱਕ ਆਵ ਹੈ ਇੱਕ ਜਾਹੇ ਉੱਠ,
ਸੱਚੇ ਪਾਤਸ਼ਾਹ ਨਾਮ ਜਿਹੜਾ ਜਗਦੇ ਨਹੀਂ ਰਾਜੇ, ਉਹਨਾਂ ਨੂੰ ਮਹਾਰਾਜ ਹਾਕਮ ਕਿਉਂ ਬਣਾਇਆ? ਹਾਕਮ ਬਣ ਕਰਕੇ ਦੁਨੀਆਂ ਚ ਹਕੂਮਤ ਕਰਦੇ ਹੈ, ਲੋਕਾਂ ਨੂੰ ਲੁੱਟਦੇ ਹੈ, ਖਾਂਦੇ ਹੈ, ਜੇਲਾਂ ਚ ਪਾਉਂਦੇ ਹੈ, ਇਸ ਪ੍ਰਕਾਰ ਟੈਕਸ ਲਾ ਦਿੰਦੇ ਹੈ, ਉਹਨਾਂ ਨੂੰ ਪਰਮੇਸ਼ੁਰ ਨੂੰ ਦੰਡ ਦੇਣਾ ਚਾਹੀਦਾ ਹੈ। ਸੁਣ ਕੇ ਮਹਾਰਾਜ ਸਾਹਿਬ ਕਹਿੰਦੇ ਨੇ ਪਾਦਾ ਸੁਣੋ,
ਇੱਕ ਆਵ ਹੈ ਇੱਕ ਜਾਹੇ ਉੱਠ,
ਇੱਕ ਜਨਮ ਧਾਰ ਕੇ ਦੁਨੀਆਂ ਚ ਤਪ ਕੀ ਸਹਿਤ ਸੁਬਾਸਨਾ, ਸਹਿਤ ਵਾਸਨਾ ਦੇ ਜਿੰਨੇ ਪਿੱਛੇ ਤਪ ਕੀਤੇ ਵੀ ਸਾਨੂੰ ਰਾਜ ਦੀ ਪ੍ਰਾਪਤੀ ਹੋਵੇ, ਉਹ ਰਾਜ ਨੂੰ ਭੋਗਣ ਵਾਸਤੇ ਉੱਥੇ ਦੁਨੀਆਂ ਜਨਮ ਧਾਰ ਕੇ ਆ ਜਾਂਦੇ ਹੈ, ਉਹ ਤਪ ਦੇ ਫਲ ਕਰਕੇ ਰਾਜ ਭੋਗਦੇ ਹੈ, ਤਪੋ ਰਾਜ ਤੇ ਰਾਜੋ ਨਰਕ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ। ਕਹਾਵਤ ਹੈ ਦੁਨੀਆਂ ਦੀ ਇਸ ਪ੍ਰਕਾਰ,
ਇੱਕ ਜਾਹੇ ਉੱਥੇ,
ਇੱਕ ਆਉਂਦੇ ਹੈ ਸਹਿਤ ਵਾਸ਼ਨਾ ਦੇ ਤਪ ਕਰਕੇ ਉਹ ਦੁਨੀਆਂ ਚ ਆ ਕੇ ਹਕੂਮਤ ਕਰਦੇ ਹੈ, ਤੇ ਇੱਕ ਉੱਠ ਕੇ ਜਦੋਂ ਪੁੰਨ ਨਾਸ ਹੋ ਜਾਂਦੇ ਹੈ, ਉਹ ਪੱਥਰ ਪਹਾੜ ਦੇ ਥੱਲੇ ਸਿੱਟਿਆ ਜਾਂਦਾ, ਐਂ ਪੁੰਨਾਂ ਦੇ ਨਾਸ ਹੋਣ ਤੇ ਨਰਕ ਵਿੱਚ ਸਿੱਟੇ ਜਾਂਦੇ ਹੈ, ਉੱਠ ਕੇ ਉੱਥੇ ਦੁਨੀਆਂ ਤੇ ਕੂਚ ਕਰਕੇ ਚਲੇ ਜਾਂਦੇ ਹਨ।
ਰੱਖਿਆ ਲਾਭ ਸਲਾਰ,
ਚਾਰ ਦਿਨ ਦੇ ਨਾਂ ਉਹਨਾਂ ਦਾ ਨਾਂ ਰੱਖਿਆ ਜਾਂਦਾ ਵੀ ਸਲਾਰ ਹੈ, ਸਰਦਾਰ ਹੈ, ਸਿਰ ਤੇ ਸਲਾਰ ਹੈ, ਬਾਦਸ਼ਾਹ ਹੈ, ਇਹ ਫੌਜਾਂ ਦਾ ਮਾਲਕ ਹੈ, ਇਹ ਰੱਖਿਆ ਜਾਂਦਾ ਨਾਂ।
ਇੱਕ ਉਪਾਏ ਮੰਦ ਤੇ,
ਇੱਕ ਜਿਹੜੇ ਪੁੰਨਾਂ ਤੇ ਹੀਣੇ ਪੁਰਖ ਹੈ ਜਿਹਨਾਂ ਨੇ ਪਿੱਛੇ ਸਕਾਉ ਕਰਨ ਨੂੰ ਨੀ ਕੀਤੇ, ਪੁੰਨ ਨੀ ਕੀਤੇ, ਉਹ ਪੁੰਨਾਂ ਤੇ ਹੀਣੇ ਪੁਰਖ ਜਿਹਨਾਂ ਨੇ ਕੋਈ ਦਾਨ ਨਹੀਂ ਕੀਤਾ, ਉਹ ਮੰਗ ਕੇ ਪੈਦਾ ਕੀਤੇ ਹੋਏ ਹਨ।
ਇਤਨਾ ਵੱਡੇ ਦਰਬਾਰ,
ਇੱਕ ਜਿਹਨਾਂ ਨੇ ਸਹਿਤ ਵਾਸ਼ਨਾ ਦੇ ਤਪ ਕੀਤਾ, ਉਹਨਾਂ ਦੇ ਬੜੇ ਬੜੀਆਂ ਕਚਹਿਰੀਆਂ ਲੱਗਦੀਆਂ, ਦਰਬਾਰ ਲੱਗਦੇ ਹਨ, ਇਸ ਪ੍ਰਕਾਰ ਉਹ ਪੁੰਨਾਂ ਦਾ ਫਲ ਭੋਗ ਰਹੇ ਹਨ।
ਅੱਗਾ ਗਿਆ ਜਾਣੀਆ,
ਜਿਹੜੇ ਦਰਗਾਹ ਵਿੱਚ ਗਏ ਜੀਵ ਉਦੋਂ ਜਾਣੇ ਜਾਣਗੇ ਕਰਮਾਂ ਦਾ ਫਲ ਭੋਗਣ ਵੇਲੇ
ਪਰਮੇਸ਼ਰ
ਦੇ ਨਾਮ ਤੋਂ ਬਿਨਾਂ ਜਿੰਨੀਆਂ ਕਾਰਾਂ ਕਰਦੇ ਸਭ ਦੋ ਦੂਜੀਆਂ ਹੀ ਕਾਰਾਂ ਹਨ। ਸਾਰੀਆਂ ਵਿਕਾਰਾਂ ਤਬਦੀਲ ਹੋ ਜਾਣ ਵਾਲੇ ਪੁੰਨ ਨਾਸ ਹੋ ਜਾਣਗੇ। ਜੇ ਪਹਾੜੀ ਤੋਂ ਬੱਟਾ ਥੱਲੇ ਰੋੜ ਹੋ ਜਾਂਦਾ ਹੈ ਸਵਰਗ ਵਿੱਚੋਂ ਡੇਗੇ ਜਾਣਗੇ। ਫਿਰ ਟੇਢੀਆਂ ਜੂਨਾਂ ਨੂੰ ਜਿਵੇਂ ਨੌਖ ਰਾਜਾ ਇੰਦਰ ਪਦਵੀ ਦਾ ਮਾਲਕ ਹੋ ਗਿਆ ਸੀ, ਜਦੋਂ ਉਹਦੇ ਪੁੰਨ ਨਾਸ ਹੋਏ ਸੱਚੀ ਰਾਣੀ ਦਾ ਸੱਤ ਤੋੜਨਾ ਚਾਹਿਆ, ਰਿਸ਼ੀਆਂ ਦੀ ਪਾਲਕੀ ਬਣਾ ਕੇ ਜਦੋਂ ਸੱਚੀ ਦੇ ਮੰਦਰ ਨੂੰ ਚੱਲਿਆ, ਉਸ ਵੇਲੇ ਰਿਸ਼ੀਆਂ ਦੇ ਆਰ ਮਾਰੀ ਕਹਿੰਦੇ ਛੇਤੀ ਚੱਲੋ, ਕਹਿੰਦੇ ਉਹ ਕਾਮੀਆਂ ਤੂੰ ਸੱਪ ਬਣ, ਤੂੰ ਸੱਪ ਬਣ ਕੇ ਨੌਖ ਰਾਜਾ ਸਵਰਗ ਦਾ ਰਾਜਾ ਡਿੱਗਿਆ ਸੀ। ਇਸ ਪ੍ਰਕਾਰ ਬਿਨਾਂ ਨਾਮ ਤੋਂ ਖੋਟੀਆਂ ਕਾਰਾਂ ਕਰਕੇ ਬੇਕਾਰ ਤਬਦੀਲੀ ਨੂੰ ਪ੍ਰਾਪਤ ਹੁੰਦੇ, ਜੂਨਾਂ ਵਿੱਚ ਹੀ ਆਉਂਦੇ ਜਾਂਦੇ, ਬਾਰ ਬਾਰ ਸਭ ਪਾਦਕਾਂ ਦੀਆਂ ਜੂਨਾਂ ਨੂੰ ਪੈਂਦੇ ਹਨ।
ਡਰ ਅਗਲਾ
ਫਿਰ ਪਾਦਾ ਕਹਿਣ ਲੱਗਾ, ਸੱਚੇ ਪਾਤਸ਼ਾਹ ਜੇ ਰੱਬ ਡਰ ਦੇਵੇ ਇਹਨਾਂ ਆਦਮੀਆਂ ਨੂੰ ਤੇ ਪਰਮੇਸ਼ੁਰ ਦਾ ਭਜਨ ਨਾ ਕਰ ਲੈਣ ਤਾਂ ਮਹਾਰਾਜ ਕਹਿੰਦੇ ਭਾਈ ਭਾਈ ਤਾਂ ਪਰਮੇਸ਼ੁਰ ਬੇਅੰਤ ਦਿੰਦਾ ਹੈ।
ਖਪ ਖਪ ਸਿੱਜਾ ਦੇਖ
ਲੋ, ਕਹਿੰਦੇ ਭੈ ਤੇਰਾ ਡਰ ਅਗਲਾ ਹੈ ਪਾਦਾ, ਤੇਰੇ ਤਾਂ ਪਰਮੇਸ਼ੁਰ ਦਾ ਜੇ ਭੈ ਹੋਵੇ ਤੇ ਤੂੰ ਭਜਨ ਨਾ ਕਰੇ। ਕਹਿਣ ਲੱਗੇ ਮਹਾਰਾਜ ਤੁਹਾਨੂੰ ਭੈ ਹੈ ਤਾਂ ਮਹਾਰਾਜ ਕਹਿੰਦੇ ਭੈ ਅਗਲਾ, ਸਾਨੂੰ ਤਾਂ ਭਾਈ ਪ੍ਰਲੋਕ ਦਾ ਬੜਾ ਭੈ ਹੈ, ਅਸੀਂ ਤਾਂ ਪ੍ਰਲੋਕ ਦਾ ਬਹੁਤ ਭੈ ਧਾਰਨ ਕਰਦੇ ਹਾਂ, ਤੇਰੇ ਤਾਂ ਵੀ ਪਾਦਾ ਭੈ ਹੋਣਾ ਚਾਹੀਦਾ ਪ੍ਰਲੋਕ ਦਾ। ਭੈ ਤੇਰਾ ਹੈ ਪਰਮੇਸ਼ੁਰ, ਤੇਰੇ ਦਿੱਤਾ ਹੋਇਆ ਭੈ ਦੇਵ ਸ਼ਾਸਤਰਾਂ ਦੁਆਰਾ ਅਗਲਾ ਬੇਨਤੀ ਜੀਆਂ ਨੂੰ ਪਹੁੰਚ ਰਿਹਾ ਹੈ। ਕੋਈ ਦੁਖੀ ਹੋ ਰਿਹਾ ਹੈ, ਕੋਈ ਰੋਗੀ ਹੋ ਰਿਹਾ ਹੈ, ਕੋਈ ਸੋਗੀ ਹੋ ਰਿਹਾ ਹੈ। ਇਹ ਵੇਦ ਸ਼ਾਸਤਰਾਂ ਨੇ ਬਹੁਤ ਭੈ ਦੇਣਾ ਕੀਤਾ ਹੈ ਕਿ ਜਿਸ ਪ੍ਰਕਾਰ ਕੂਕਾਂ ਪਈਆਂ ਰਾਹੀਂ ਤੇ ਕੂਕਾਂ ਪੈ ਰਹੀਆਂ ਰਾਹਾਂ ਤੇ ਬੈਤਰਣੀ ਨਦੀ ਤੇ ਦੁਖੀ ਹੋ ਕੇ ਲੋਕ ਸਾਰੇ ਵੇਦ ਸ਼ਾਸਤਰ ਪੁਕਾਰ ਰਹੇ ਹੈ। ਇਸ ਪ੍ਰਕਾਰ ਜਿਸ ਪ੍ਰਕਾਰ ਸ੍ਰੀ ਜੀ ਨੇ ਕਿਹਾ ਵਾਲੋ ਨਿੱਕੀ ਪੁਰਸ ਲਾਲ ਕੰਨੀ ਨਾ ਸੁਣੀ ਆਏ, ਇਸ ਪ੍ਰਕਾਰ ਤਾਂ ਕੰਨੀ ਨਹੀਂ ਸੁਣੀ ਬਾਹਰ ਨਾਲੋਂ ਬਰੀਕ ਪੁਰ ਮੰਨਿਆ ਕੁਰਾਨ ਦੇ ਅੰਦਰ ਵੀ, ਅਤੇ ਇਸੇ ਪ੍ਰਕਾਰ ਬੈ ਕਰਨੀ ਦਾ ਜਿਹੜਾ ਉਲੰਘਣਾ ਹੈ ਇਹ ਹਿੰਦੂਆਂ ਦੇ ਪੁਸਤਕਾਂ ਦੇ ਪੁਰਾਣਾਂ ਚ ਲਿਖਿਆ ਹੋਇਆ ਹੈ। ਇਸ ਪ੍ਰਕਾਰ ਤੇਰੇ ਤਾਈ ਜੇ ਅਗਲਾ ਪ੍ਰਲੋਕ ਦਾ ਭਾਈ ਭੈ ਹੋਵੇ ਭੈ ਤੇਰਾ
ਤੇਰਾ ਡਰ ਅਗਲਾ,
ਤੂੰ ਅਗਲਾ ਪ੍ਰਲੋਕ ਦਾ ਭੈ ਧਾਰ ਕੇ ਭੈ ਮੰਨੇ ਤੇ ਔਗੁਣਾਂ ਵੱਲੋਂ ਡਰੇ, ਔਗੁਣ ਨਾ ਕਰੇ। ਜੇ ਕਰਕੇ ਤੇਰੇ ਤਾਈ ਭੈ ਹੋਵੇ ਅਗਲਾ ਪ੍ਰਲੋਕ ਦਾ ਤਾਂ ਫਿਰ ਡਰ ਮੰਨ ਕੇ ਔਗੁਣਾਂ ਵੱਲੋਂ ਹਟ ਜਾਵੇ।
ਖਪ ਖਪ ਛਿੱਜਾ ਦੇ,
ਪਰਮੇਸ਼ੁਰ ਦੇ ਭੈ ਵਿੱਚ ਖਪ ਖਪ ਕੇ ਖਚਤ ਹੋ ਕੇ ਦੇਹਦਾ ਮਾਨ ਤੇਰਾ ਛਿੱਜ ਜਾਵੇ, ਨਾਸ ਹੋ ਜਾਵੇ। ਖਪ ਖਪ ਕਰਕੇ ਵਿਕਾਰਾਂ ਵਿੱਚ ਜੀਵ ਜਿਹੜੇ ਨਾਸ ਹੋ ਰਹੇ ਹਨ, ਉਹਨਾਂ ਦੀਆਂ ਦੇਹਾਂ ਛਿੱਜ ਰਹੀਆਂ, ਨਾਸ ਹੋ ਰਹੀਆਂ ਹੈ। ਕਿਸੇ ਨੂੰ ਕੋਈ ਰੋਗ ਹੋ ਜਾਂਦਾ, ਕਿਸੇ ਨੂੰ ਝੋਲੇ ਦੀ ਬਿਮਾਰੀ, ਕਿਸੇ ਨੂੰ ਕੋਈ, ਇਹ ਦੇਹਾਂ ਖਪ ਖਪ ਕੇ ਵਿਕਾਰਾਂ ਵਿੱਚ ਛਿੱਜ ਰਹੀਆਂ, ਨਾਸ ਹੋ ਰਹੀਆਂ ਹਨ। ਜੇ ਪਰਮੇਸ਼ੁਰ ਦੇ ਭੈ ਰੂਪ ਨੂੰ ਧਾਰਨ ਕਰਕੇ ਡਰ ਦੇ ਨਾਲ ਕੋਈ ਦੇਹ ਛਿੱਜੇ, ਕਮਜ਼ੋਰ ਹੋਵੇ, ਜਿਨ੍ਹਾਂ ਨੂੰ ਆਤਮਾਰਨ ਕਿਹਾ ਭੈ ਪਿਆ ਤਨ ਖੀਣ ਹੋਏ, ਲੋਹੜਤ ਵਿੱਚੋਂ ਜਾਏ, ਭੈ ਦੇ ਪੈਣੇ ਕਰਕੇ ਸਰੀਰ ਕਮਜ਼ੋਰ ਵੀ ਹੋ ਜਾਂਦਾ ਹੈ ਡਰਦਾ ਹੋਇਆ, ਤੇ ਲੋਹ ਰੂਪੀ ਖੂਨ ਵਿੱਚੋਂ ਨਿਕਲ ਜਾਵੇ। ਇਹ ਦੇਹ ਜਿਹੜੀ ਹੈ ਵਿਸ਼ਿਆਂ ਵੱਲ ਖਪ ਰਹੀ ਹੈ, ਜਿਹੜੀ ਖਪਣ ਵੱਲੋਂ ਉਸ ਪਾਸੇ ਵੱਲੋਂ ਹਟ ਜਾਵੇ, ਤੇ ਦੇਹ ਦੇ ਮਾਨ ਵੱਲੋਂ ਨਾਸ ਹੁੰਦੀ ਜਾਣ ਕਰਕੇ ਛਿੱਜਾ ਨਾਸ ਹੁੰਦੀ ਜਾਣ ਕਰਕੇ ਭੈ ਧੂਤ ਹੋਵੇ।
ਨਾਵ ਜਿੰਨਾ ਸੁਲਤਾਨ ਖਾ,
ਇਹ ਪਰਮੇਸ਼ੁਰ ਨੂੰ ਡਰਦਾ ਬੜਾ ਪੈ ਵੇਦਾਂ ਸ਼ਾਸਤਰਾਂ ਦੁਆਰਾ। ਨਾਮ ਜਿਨ੍ਹਾਂ ਦਾ ਸੁਲਤਾਨ ਚੱਕਰਵਰਤੀ ਪਾਤਸ਼ਾਹ ਸੀ, ਜਿਨ੍ਹਾਂ ਦਾ ਨਾਮ ਪਠਾਣਾ ਦੇ ਸਰਦਾਰ ਸੀ,
ਉਹ
ਸਾਰੇ ਮਿੱਟੀ ਹੁੰਦੇ ਵੇਖੇ, ਜੇ ਇੱਕ ਹੱਥ ਚ ਇੱਕ ਪੈਰ ਚੱਕੀਏ ਤਾਂ ਸਭ ਸੰਗਤ ਜੀ ਪਾਤਸ਼ਾਹਾਂ ਦੀ ਕਬਰ ਦੇ ਉੱਤੇ ਪੈਰ ਢੇਦਾ ਹੈ, ਦੂਜਾ ਪੈਰ ਚੱਕੀਏ ਤੇ ਵਜ਼ੀਰਾਂ ਦੀ ਪੈਰ ਤੇ ਕਬਰ ਤੇ ਢੇਦਾ ਹੈ। ਇੰਨੇ ਬਾਦਸ਼ਾਹ ਤੇ ਵਜ਼ੀਰ ਹੀ ਹੋ ਚੁੱਕੇ ਹੈ ਜਿਨ੍ਹਾਂ ਦਾ ਨਾਮ ਸੁਲਤਾਨ ਚੱਕਰਵਰਤੀ ਪਾਤਸ਼ਾਹ ਸੀ ਤੇ ਖਾਨ ਸਰਦਾਰ ਸੀ, ਉਹ ਸਭ ਮਿੱਟੀ ਹੁੰਦੇ ਵੇਖੇ ਹਨ, ਸੁੱਖੇ ਹੁੰਦੇ ਰਲਦੇ ਵੇਖੇ ਹਨ।
ਨਾਨਕ ਉੱਠੀ ਚੱਲਿਆ,
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਦੋਂ ਜੀਵ ਆਤਮਾ ਇਸ ਲੋਕ ਵਿੱਚੋਂ ਉੱਠ ਕੇ ਚੱਲ ਪਿਆ, ਤੁਰ ਪਿਆ, ਉਮਰ ਪੂਰੀ ਕਰਕੇ
ਸਭ ਕੂੜੇ ਟੁੱਟੇ ਨੇ,
ਜਿਹੜੇ ਨੀਂਹ ਝੂਠੇ ਜੀਆਂ ਦੇ ਲਾਏ ਹੋਏ ਉਹ ਸਾਰੇ ਉਸ ਵੇਲੇ ਟੁੱਟ ਜਾਂਦੇ ਹੈ। ਤਿਨਕਾ ਤੋੜ ਕੇ ਕਹਿੰਦੇ ਜਿੱਤਰ ਆਇਆ ਤਿੱਤਰ ਗੱਛਦੀ, ਜਿੱਧਰੋਂ ਆਇਆ ਉਧਰ ਚਲਿਆ ਗਿਆ ਹੈ, ਇਸ ਪ੍ਰਕਾਰ ਕਿੱਥੋਂ ਆਇਆ, ਕਿਉਂ ਗਿਆ, ਕਿਉਂ ਨਾ ਸੀ, ਕਿਉਂ ਸੀ, ਮਨ ਉਹ ਗੱਲਾਂ ਗੋਈਆਂ ਕੀ ਕੀਤਾ, ਚਾਹ ਰਲੀ, ਇਸ ਪ੍ਰਕਾਰ ਸਾਰੇ ਮੋਹ ਜਿੰਨੇ ਟੁੱਟ ਜਾਂਦੇ ਹਨ। ਕਹਿੰਦੇ ਮਰੇ ਦਾ ਹੁਣ ਕੀ ਮੋਹ ਕਰਨਾ ਮੁਰਦੇ ਦੇ ਨਾਲ, ਇਸ ਪ੍ਰਕਾਰ ਨੇ ਸਾਰੇ ਤੋੜ ਦਿੰਦੇ ਹਨ। ਇਹ ਵਿਰਾਗ ਧਾਰ ਕੇ ਪਰਮੇਸ਼ੁਰ ਨੂੰ ਚੇਤੇ ਕਰੋ। ਸੁਣ ਕੇ ਪਾਦਾ ਨਿਹਾਲ ਹੋ ਗਿਆ ਸੀ, ਗੁਰੂ ਸਾਹਿਬ ਦੀ ਕਿਰਪਾ ਕਰਕੇ ਇਹ ਉਪਦੇਸ਼ ਦੇ ਕੇ ਮਹਾਰਾਜ ਸਾਹਿਬ ਜੀ ਨਿਹਾਲ ਕੀਤਾ ਸੀ।
ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨੇ
ਜੀ। ਸਤਿਗੁਰ ਨਾਨਕ ਦੇਵ ਮਹਾਰਾਜ ਸਾਹਿਬ ਜੀ 12 ਸਾਲ ਬਾਅਦ ਜਦੋਂ ਸੰਸਾਰ ਨੂੰ ਤਾਰਦੇ ਹੋਏ ਸ੍ਰੀ ਨਨਕਾਣਾ ਸਾਹਿਬ ਵਿਚ ਆਏ ਹਨ, ਉਸ ਵੇਲੇ ਗੁਰੂ ਮਹਾਰਾਜ ਸਾਹਿਬ ਜੀ ਭਾਈ ਬਾਲੇ ਦੇ ਪਿਤਾ ਚੰਦਰਭਾਨ ਦੇ ਖੂਹ ਦੇ ਉੱਤੇ ਬੈਠ ਗਏ। ਕਿਸੇ ਨੇ ਦੱਸਿਆ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਆ ਗਏ ਹਨ। ਉਸ ਵਕਤ ਸਾਧ ਸੰਗਤ ਜੀ ਮਾਤਾ ਦੇ ਪਾਸ ਮਰਦਾਨਾ ਵੀ ਮਿਲਣ ਵਾਸਤੇ ਆਇਆ। ਮਰਦਾਨੇ ਨੇ ਕਿਹਾ, ਮਾਤਾ ਜੀ ਪੁੱਛਣ ਲੱਗੀ ਗੁਰੂ ਸਾਹਿਬ ਕਿੱਥੇ ਹੈ, ਮਹਾਰਾਜ ਦੀ ਆਗਿਆ ਨਹੀਂ ਸੀ ਦੱਸਣ ਦੀ। ਮਰਦਾਨੇ ਨੇ ਕਿਹਾ, ਸੁਲਤਾਨਪੁਰ ਕਹਿੰਦੇ ਮਾਤਾ ਜੀ ਨਾਲ ਰਹਿੰਦੇ ਸਾਂ। ਇੰਨੀ ਗੱਲ ਕਹਿ ਕੇ ਉੱਠ ਤੁਰਿਆ। ਮਾਤਾ ਜੀ ਨੇ ਵੇਖਿਆ ਛੇਤੀ ਮੁੜ ਚੱਲਿਆ ਬਾਹਰ ਨੂੰ, ਮਹਾਰਾਜ ਇੱਥੇ ਹੀ ਹੋਣਗੇ, ਉਹਨਾਂ ਦਾ ਵਰਜਿਆ ਕਰਕੇ ਦੱਸਦਾ ਨਹੀਂ ਹੈ। ਮਗਰ ਹੀ ਮਾਤਾ ਸਾਹਿਬ ਜੀ ਮਿੱਠੇ ਭੋਜਨ ਲੈ ਕੇ ਤੇ ਚੰਗੇ ਚੰਗੇ ਪਦਾਰਥ ਲੈ ਕੇ ਪੁਸ਼ਾਕੇ ਲੈ ਕੇ ਤੁਰ ਪਏ। ਪਿਤਾ ਜੀ ਵੀ ਇਕਦਮ ਮਗਰ ਹੀ ਚੱਲ ਪਏ ਘੋੜੀ ਦੇ ਤੇ ਚੜ ਕੇ। ਮਾਤਾ ਜੀ ਆਉਂਦੇ ਵੇਖ ਕੇ ਮਹਾਰਾਜ ਮਾਤਾ ਦਾ ਸਤਿਕਾਰ ਕਰਕੇ ਨਮਸਕਾਰ ਕਰਕੇ ਬਿਠਾ ਲਿਆ। ਫਿਰ ਪਿਤਾ ਜੀ ਨੂੰ ਘੋੜੀ ਤੋਂ ਉਤਾਰਿਆ ਸਤਿਕਾਰ ਦੇ ਨਾਲ। ਇਸ ਪ੍ਰਕਾਰ ਸਾਰਾ ਪਰਿਵਾਰ ਲਾਲੂ ਵੀ ਆ ਬੈਠਾ, ਸਾਰੇ ਮਹਾਰਾਜ ਦੇ ਪਾਸ ਆ ਕੇ ਬੈਠ ਗਏ। ਉਸ ਵੇਲੇ ਮਹਾਰਾਜ ਦੇ ਹਜ਼ੂਰ ਬਚਨ ਹੋਣ ਲੱਗੇ। ਮਾਤਾ ਸਾਹਿਬ ਜੀ ਨੂੰ ਕਿਹਾ, ਕਿਸੇ ਪੁੱਤਰ ਮਿੱਠੇ ਭੋਜਨ ਤੁਹਾਡੇ ਵਾਸਤੇ ਮੈਂ ਲਿਆਈ ਹੈ, ਮੈਂ ਸਲੂਣੇ ਲਿਆਈ ਹੈ, ਇਹਨਾਂ ਨੂੰ ਛਕੋ। ਤਾਂ ਸੁਣ ਕੇ ਗੁਰੂ ਸਾਹਿਬ ਜੀ ਉੱਤਰ ਦਿੰਦੇ ਹਨ,
ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨੇ
ਮਿੱਠੇ ਮੰਨੇ। ਮਹਾਰਾਜ ਸਾਹਿਬ ਜੀ ਨੂੰ ਕਿਹਾ, ਹੇ ਮਾਤਾ ਜੀ, ਜਿਹੜਾ ਪਰਮੇਸ਼ੁਰ ਦੇ ਨਾਮ ਦਾ ਮੰਨਣ ਕੀਤਾ ਹੈ, ਇਹ ਸਾਰੇ ਮਿੱਠੇ ਰਸ ਅਸੀਂ ਖਾਣੇ ਕੀਤੇ ਭੋਜਨ
ਸੁਣਿਆ ਸਾਲੋਣੇ।
ਅਤੇ ਜਿਹੜਾ ਪਰਮੇਸ਼ੁਰ ਦੇ ਨਾਮ ਦਾ ਸਰਵਣ ਕਰਦੇ ਹਾਂ ਮਾਤਾ ਜੀ, ਸਰਵਣ ਜਿਹੜਾ ਖੜਚਨਾ ਕਰਕੇ ਹੁੰਦਾ ਨਾ, ਉਪਕਰਮ, ਉਪਸਹਾਰ, ਅਭਿਆਸ, ਅਪੂਰਵਤਾ ਆਦਿਕ, ਫਲ, ਅਰਥਵਾਦ ਆਦਿਕ, ਉਪਪਤੀ ਆਦਿਕ, ਇਸ ਪ੍ਰਕਾਰ 6 ਅੰਗਾਂ ਕਰਕੇ ਜਿਹੜਾ ਸਰਵਣ ਕੀਤਾ, ਇਹ 6 ਅੰਗ ਆ ਜਿਹੜੇ ਮਨ ਨੂੰ ਸਲੂਣਾ ਪਾਉਣਾ ਹੈ। ਇਹ ਸਰਵਣ ਕਰਨ ਰੂਪ ਸਲੂਣੇ ਭੋਜਨ ਅਸੀਂ ਖਾਧੇ ਹਨ।
ਖੱਟ ਤੁਰਸੀ ਮੁਖ ਬੋਲਣਾ,
ਅਤੇ ਖੱਟ ਮਿੱਠੇ ਮੈਂ ਭੋਜਨ ਤੁਹਾਡੇ ਵਾਸਤੇ ਲਿਆਈ ਹੈ, ਮਾਤਾ ਸਾਹਿਬ ਜੀ ਕਹਿਣ ਲੱਗੇ। ਮਾਤਾ ਸਾਹਿਬ ਜੀ, ਖੱਟ ਮਿੱਠੇ ਸਾਡੇ ਭੋਜਨ ਇਹੋ ਹੈ, ਖੱਟ ਖੱਟੇ ਤੇ ਤੁਰਸ ਮਿੱਠੇ, ਖੱਟ ਮਿੱਠੇ ਭੋਜਨ ਇਹੋ ਹੈ ਮਾਤਾ ਜੀ, ਜਿਹੜਾ ਮੁੱਖੋਂ ਮਾਰਿਆ ਜਸ ਬੋਲਣਾ ਕਰਦੇ ਹਾਂ ਅਸੀਂ, ਇਹੋ ਖੱਟ ਮਿੱਠੇ ਭੋਜਨ ਖਾਂਦੇ
ਹਾਂ। ਫਿਰ
ਮਾਤਾ ਨੇ ਕਿਹਾ, ਮਸਾਲਿਆਂ ਵਾਲੇ ਭੋਜਨ ਤੁਹਾਡੇ ਵਾਸਤੇ ਲਿਆਈ ਹੈ। ਤਾਂ ਹਜ਼ੂਰ ਕਹਿੰਦੇ, ਮਾਤਾ ਜੀ ਮਾਰਨ ਨਾਦ ਕੀਏ, ਮਾਰਨ ਮਸਾਲਿਆਂ ਵਾਲੇ ਸਾਡੇ ਭੋਜਨ ਇਹੋ ਹੈ, ਜਿਹੜਾ ਨਾਦ ਸ਼ਬਦਾਂ ਦਾ ਉਚਾਰਨ ਕਰਦੇ ਮਹਾਰਾਜਿਆਂ ਦਾ, ਜਿਹੜਾ ਸ਼ਬਦਾਂ ਦਾ ਉਚਾਰਨ ਇਹੋ ਮਸਾਲਿਆਂ ਵਾਲੇ ਭੋਜਨ ਹੈ, ਕੜਾਕੇਦਾਰ ਜਿਹੜੇ ਹੁੰਦੇ ਹਨ, ਇਹ ਅਸੀਂ ਛਕਣਾ ਕੀਤੇ ਹੈ। ਸ਼ਬਦਾਂ ਵਿੱਚ ਅਨੇਕ ਪ੍ਰਕਾਰ ਦਾ ਉਦੇਸ਼ ਹੈ, ਮਸਾਲੇ ਹਨ।
ਛੱਤੀ ਅੰਮ੍ਰਿਤ ਭਾਉ ਇਹ,
ਫਿਰ ਕਹਿਣ ਲੱਗੇ, ਮਾਤਾ ਜੀ ਇਹ 36 ਪ੍ਰਕਾਰ ਦੇ ਭੋਜਨ ਸਾਰੇ ਇਕੱਠੇ ਸਾਡੇ ਅੱਗੇ ਰੱਖਦੇ ਹੈ। ਮਾਤਾ ਜੀ ਨੂੰ ਕਹਿਣ ਲੱਗੇ, ਸਤਿਗੁਰੂ ਮਾਤਾ ਜੀ, ਜਿਹੜਾ 36 ਪ੍ਰਕਾਰ ਦੇ ਭੋਜਨ 6 ਰਸ ਹੁੰਦੇ ਹੈ, ਖੱਟਾ, ਮਿੱਠਾ, ਕੌੜਾ, ਕਸੈੜਾ ਆਦਿਕ, ਉਹਨਾਂ 6 ਰਸਾਂ ਦੇ ਛਿੱਕੋ ਛਿੱਕਾ 36 ਬਣ ਜਾਂਦੇ ਹੈ। 36 ਪ੍ਰਕਾਰ ਦੇ ਜਿਹੜੇ ਭੋਜਨ ਹਨ ਸਾਰੇ, ਉਹਨਾਂ ਨੂੰ ਮਿੱਠੇ ਕੜੀਆਂ, ਮਿੱਠੇ ਰਸ ਭੋਜਨ, ਖੀਰ ਆਦਿਕ, ਇਸੇ ਪ੍ਰਕਾਰ ਹੋਰ ਅੰਬ ਆਦਿਕ, ਚੂਸਣ ਵਾਲੇ ਲੇਹਜ ਪਹਿਜ ਆਦਿਕ, ਜਿੰਨੇ ਭੋਜਨ 36 ਪ੍ਰਕਾਰ ਦੇ, ਗਿਣਤੀ ਵੀ ਦੱਸੇ 36 ਗਿਣਤੀ ਦੇ। ਜਿਹੜਾ ਇੱਕ ਪਰਮੇਸ਼ੁਰ ਦਾ ਪ੍ਰੇਮ ਨੇ, ਅੰਮ੍ਰਿਤ ਰੂਪ ਸਾਡੇ 36 ਪ੍ਰਕਾਰ ਦੇ, ਅਨੇਕ ਪ੍ਰਕਾਰ ਦੇ ਭੋਜਨ ਹਨ ਮਾਤਾ ਜੀ। ਇੱਕ ਵਾਹਿਗੁਰੂ ਦੇ ਪ੍ਰੇਮ ਦੇ ਬਰਾਬਰ 36 ਪ੍ਰਕਾਰ ਦੇ ਭੋਜਨ ਨਹੀਂ ਰੱਖ ਸਕਦੇ। ਇੱਕ ਪਰਮੇਸ਼ੁਰ ਦਾ ਜਿਹੜਾ ਪ੍ਰੇਮ ਇਹ 36 ਪ੍ਰਕਾਰ ਦੇ ਸਾਡੇ ਭੋਜਨ ਹਨ।
ਦਾਤੋ ਨਦਰ ਕਰੇ,
ਇਹ ਦਾਤ ਇਹਨਾਂ ਨੂੰ ਮਾਤਾ ਜੀ ਕਹਿੰਦੇ ਕਿਹਨਾਂ ਨੂੰ ਇਹ ਮਿਲੀ ਹੈ? ਤਾਂ ਸਤਿਗੁਰੂ ਜੀ ਕਹਿੰਦੇ, ਹੇ ਮਾਤਾ ਸਾਹਿਬ ਸਿਰਪਤਾਨ ਜੀ, ਜਿਹਨਾਂ ਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦੇ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ। ਤਾਂ ਪਿਤਾ ਜੀ ਨੇ ਕਿਹਾ ਕਿ ਤੁਸੀਂ ਖਾਂਦੇ ਕਿਉਂ ਨਹੀਂ ਭੋਜਨ? ਤਾਂ ਹਜ਼ੂਰ ਉੱਤਰ ਦਿੰਦੇ ਹਨ, ਪਿਤਾ ਦੇ ਵਰਸਾਏ,
ਬਾਬਾ ਹੋਰ ਖਾਣਾ ਤੁਸੀਂ ਖੁਆ।
ਬਾਬਾ ਪਿਤਾ ਜੀ, ਪਾਂਬਰ ਬਖਈਆਂ ਤੋਂ ਉੱਤਮ ਅਧਿਕਾਰੀ ਹੋ, ਜਿਹੜਾ ਹੋਰ ਪਦਾਰਥਾਂ ਦਾ ਖਾਣਾ ਹੈ ਤੇ ਹੋਰਨਾਂ ਪਦਾਰਥਾਂ ਦੇ ਖਾਣ ਦੀਆਂ ਖੁਸ਼ੀਆਂ ਹੈ, ਇਹ ਸਭ ਖਰਾਬ ਕਰਨ ਵਾਲੀਆਂ ਹਨ ਜੀਆਂ ਦੇ ਤਾਈਂ।
ਜਿਤ ਖਾਧਾ ਤਨ ਪੀੜੀ ਹੈ,
ਜਿਸ ਪਦਾਰਥਾਂ ਦੇ ਖਾਣੇ ਕਰਕੇ ਸਰੀਰ ਚ ਕੋਈ ਰੋਗ ਹੋਣ ਲੱਗ ਜਾਂਦਾ ਹੈ, ਪੀੜਾਂ ਪੈਣ ਲੱਗ ਜਾਂਦੀਆਂ ਹਨ, ਕੋਈ ਨਾ ਕੋਈ ਬਿਮਾਰੀ ਵੱਧ ਜਾਂਦੀ ਹੈ, ਬਾਹਲਾ ਖਾਧਾ ਜਾ ਫਰੀਵਾ ਹੋ ਜਾਂਦਾ ਹੈ, ਇਸ ਪ੍ਰਕਾਰ ਹੋਰ ਕੋਈ ਆਪਣੇ ਸਰੀਰ ਦੇ ਮਾਫਕ ਨਾ ਹੋ ਜਾ ਖਾਧਾ ਜਾਵੇ, ਉਹਦੇ ਕਰਕੇ ਹੋਰ ਦਰਦ ਹੋਣ ਲੱਗ ਜਾਂਦਾ, ਕਿਉਂ ਜਿਸ ਦੇ ਖਾਣੇ ਕਰਕੇ ਸਰੀਰ ਚ ਪੀੜਾ ਪੈਦਾ ਹੋ ਜਾਂਦੀਆਂ ਹਨ, ਉਹ ਅਸੀਂ ਖਾਣਾ ਨੀ ਚਾਹੁੰਦੇ ਚੰਗਾ
ਮਨ ਮਹਿ ਚੱਲਿਆ ਹੈ ਵਿਕਾਰ
ਅਤੇ ਜੇ ਸਰੀਰ ਚ ਪੀੜਾ ਨਾ ਹੋਣ ਤਾਂ ਮਨ ਚ ਵਿਕਾਰ ਤਾਂ ਫਿਰਨ ਲੱਗ ਜਾਂਦੇ ਨੇ ਬਾਹਲੇ ਪਦਾਰਥ ਖਾਣੇ ਕਰਕੇ ਵਿਸ਼ਿਆਂ ਦੀ ਇੱਛਾ ਹੋਣ ਲੱਗ ਜਾਂਦੀ ਹੈ ਇਸ ਕਰਕੇ ਉਹ ਪਦਾਰਥ ਜਿਹੜੇ ਵਿਕਾਰਾਂ ਨੂੰ ਪੈਦਾ ਕਰਨ ਵਾਲੇ ਹਨ ਪਿਤਾ ਜੀ ਉਹਨੂੰ ਅਸੀਂ ਵਰਤਣਾ ਨੀ ਚੰਗਾ ਸਮਝਦੇ ਹਾਂ
ਰਹਾਓ ਰੱਤਾ ਪਹਿਲੋਂ ਮਨ ਰੱਤਾ
ਫਿਰ ਮਾਤਾ ਸਾਹਿਬ ਜੀ ਨੂੰ ਪੁਸ਼ਾਕੇ ਮਹਾਰਾਜ ਦੇ ਹਜ਼ੂਰ ਹਾਜ਼ਰ ਕੀਤੇ ਤੇ ਲਓ ਮੈਂ ਤੁਹਾਡੇ ਵਾਸਤੇ ਲਾਲ ਪੁਸ਼ਾਕ ਬਣਾਈ ਹੈ ਇਹ ਇਸੇ ਪ੍ਰਕਾਰ ਸਫੈਦ ਪੁਸ਼ਾਕ ਲਿਆਈ ਹਾਂ ਇਹ ਨੀਲੀ ਪੁਸ਼ਾਕ ਲਿਆਈ ਹਾਂ ਇਹ ਅੰਦਰਖਾ ਪਹਿਨ ਵਾਸਤੇ ਲਿਆਈ ਹਾਂ ਇਹ ਕਮਰ ਕਸਾ ਲਿਆਈ ਹਾਂ ਇਸ ਪ੍ਰਕਾਰ ਦੇ ਬਚਨ ਜਦੋਂ ਕੀਤੇ ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਸਾਰੇ ਵਸਤਰਾਂ ਦੀ ਵਾਲ ਤੇ ਬਚਨ ਕੀਤੇ ਹਨ
ਰੱਤਾ ਪਹਿਲੋਂ ਮਨ ਰੱਤਾ
ਇਹ ਮਾਤਾ ਜੀ ਜਿਹੜਾ ਵਾਹਿਗੁਰੂ ਚ ਮਨ ਰੰਗਿਆ ਹੋਇਆ ਹੈ ਇਹੋ ਹੀ ਲਾਲ ਪੁਸ਼ਾਕਾ ਅਸੀਂ ਜਿਸ ਪ੍ਰਕਾਰ ਕੌਮੀ ਨੇ ਲਾਲ ਪੁਸ਼ਾਕਾ ਖਤਰੇ ਦੀ ਘੰਟੀ ਦਾ ਪਹਿਰਦੇ ਹੈ ਸਾਡਾ ਵਾਹਿਗੁਰੂ ਜਿਹੜਾ ਮਨ ਰੰਗਿਆ ਹੋਇਆ ਹੈ ਰਾਮ ਚੰਦਰ ਜੀ ਨੂੰ ਲਾਲ ਲੀੜੇ ਪਹਿਰੇ ਸਨ ਦੁਆਪਰ ਤ੍ਰੇਤੇ ਵਿੱਚ ਜਿਹੜਾ ਮਨ ਪਰਮੇਸ਼ਰ ਚ ਰੰਗਿਆ ਸਾਡਾ ਲਾਲ ਪੁਸ਼ਾਕਾ ਇਹੋ ਹੀ ਹੈ ਜੇ ਤੁਸੀਂ ਲਾਲ ਨੀ ਪਹਿਰਨਾ ਚਿੱਟੇ ਹੀ ਵਸਤਰ ਪਹਿਨ ਲੋ ਤਾਂ ਹਜ਼ੂਰ ਕਹਿੰਦੇ ਹਨ ਹੇ ਮਾਤਾ ਜੀ
ਸੁਪੇਦੀ ਸੱਤ ਦਾ
ਸੁਪੇਦ ਸਾਡੀ ਪੁਸ਼ਾਕ ਇਹੋ ਹੀ ਹੈ ਜਿਹੜਾ ਸੱਤ ਸਰੂਪ ਦਾ ਵਾਹਿਗੁਰੂ ਗੁਰੂ ਤੇ ਦਾਨ ਪ੍ਰਾਪਤ ਕਰਨਾ ਸੱਤ ਸਰੂਪ ਦਾ ਜਿਹੜਾ ਦਾਨ ਪ੍ਰਾਪਤ ਕਰਨਾ ਹੈ ਜਾਂ ਸੱਤ ਦਾ ਦਾਨ ਗਿਆਨ ਜਿਹੜਾ ਜਾਣਨਾ ਹੈ ਹੋਰ ਅਧਿਕਾਰੀਆਂ ਨੂੰ ਦਾਨ ਸੱਤ ਸਰੂਪ ਦਾ ਦੇਣਾ ਹੈ ਜਿਹੜਾ ਇਹ ਵੀ ਸਾਡੀ ਸੁਪੇਦ ਪੁਸ਼ਾਕ ਹੈ ਇਹੋ ਚਿੱਟੀ ਪੁਸ਼ਾਕ ਅਸੀਂ ਪਹਿਰੀ ਹੈ
ਨੀਲੀ ਸਿਆਹੀ ਕਦਾ ਕਰਨੀ
ਫਿਰ ਕਹਿਣ ਲੱਗੇ ਲੈ ਨੀਲੀ ਪੁਸ਼ਾਕ ਹੀ ਪਹਿਰ ਲੋ ਜੇ ਹੋਰ ਨੀ ਪਹਿਰਨੀ ਤਾਂ ਹਜ਼ੂਰ ਉੱਤਰ ਦਿੰਦੇ ਹਨ ਹੇ ਮਾਤਾ ਸਾਹਿਬ ਜੀ
ਨੀਲੀ ਸਿਆਹੀ ਕਦਾ ਕਰਨੀ
ਨੀਲੀ ਪੁਸ਼ਾਕ ਸਾਡੀ ਇਹੋ ਹੀ ਪਹਿਰੀ ਹੋਈ ਹੈ ਸਿਆਹੀ ਕਦਾ ਕਰਨੀ ਜਿਹੜੀ ਸ਼ਾਹੀ ਕੌਣ ਹੈ ਪਾਪਾਂ ਦੀ ਕਾਲਖ ਨੂੰ ਕਦਾ ਕਰਨੀ ਹੈ ਕੱਟਣਾ ਕਰਨਾ ਜਿਹੜਾ ਪਾਪਾਂ ਦੀ ਮੈਲ ਨੂੰ ਜਿਹੜਾ ਕੱਟਣਾ ਕਰਨਾ ਉਹਨੇ ਸ਼ਾਹ ਕਰਨ ਵਾਲੇ ਮਨ ਨੂੰ ਪਾਪਾਂ ਦੀ ਮੈਲ ਨੂੰ ਇਹੋ ਹੀ ਨੀਲੀ ਪੁਸ਼ਾਕ ਸਾਡੀ ਪਹਿਰੀ ਹੋਈ ਹੈ
ਪਹਿਰਨ ਪੈਰ
ਮਾਰਾ ਚੋਲਾ ਪਹਿਲ ਅੰਦਰਖਾ ਹੁੰਦਾ ਹੈ ਜੋ ਤਣੀਆਂ ਵਾਲਾ ਉਸ ਦੀ ਬਾਬਤ ਕਹਿੰਦੇ ਹਨ
ਪਹਿਰਨ ਪੈਰ
ਅੰਦਰਖਾ ਮਾਤਾ ਜੀ ਚੋਲਾ ਸਾਡਾ ਇਹੋ ਹੀ ਹੈ ਜਿਹੜਾ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਕਰਨਾ ਜਿਹੜਾ ਮਹਾਰਾਜ ਚਰਨਾਂ ਦਾ ਧਿਆਨ ਹੈ ਇਹੋ ਹੀ ਚੋਲਾ ਪਹਿ ਰਿਹਾ ਹੈ ਅੰਦਰਖਾ ਪਹਿ ਰਿਹਾ ਹੈ ਪਣੀਆਂ ਵਾਲਾ
ਕਮਰ ਬੰਦ ਸੰਤੋਖ
ਮਾਤਾ ਸਾਹਿਬ ਕਹਿਣ ਲੱਗੇ ਤੁਹਾਡੇ ਆਤਮ ਮੈਂ ਕਮਰ ਕਸਾ ਲੈ ਕੇ ਆਈ ਹੈ ਤਾਂ ਸੁਣ ਕੇ ਮਹਾਰਾਜ ਸਾਹਿਬ ਉੱਤਰ ਦਿੰਦੇ ਹਨ ਹੇ ਮਾਤਾ ਸਾਹਿਬ ਜੀ
ਕਮਰ ਬੰਦ ਸੰਤੋਖ ਕਾ
ਜਿਹੜਾ ਸੰਤੋਖ ਧਾਰਨ ਕੀਤਾ ਨਾ ਸੰਤੋਖੀ ਚਿੱਤ ਕਰਨ ਇਹੋ ਹੀ ਕਮਰ ਕਸਾ ਬੰਨਿਆ ਹੈ ਅਸੀਂ ਲੋਭ ਵਿੱਚ ਚਿੱਤ ਨੂੰ ਰੁੜਨ ਨਾ ਦੇਣਾ ਸੰਤੋਖੀ ਜੀਵਨ ਬਣਾਉਣਾ ਇਹੋ ਹੀ ਕਮਰ ਕਸਾ ਬੰਨਿਆ ਹੋਇਆ ਹੈ
ਧਨ ਜੋਵਨ ਤੇਰਾ ਨਾ
ਮਹਾਰਾਜ ਤੁਹਾਡਾ ਧਨ ਤੇ ਜਾਨੀ ਦਾ ਸਮਾਂ ਹੈ ਮਹਾਰਾਜ ਕਹਿੰਦੇ ਹੋਏ ਪਰਮੇਸ਼ੁਰ ਤੇਰਾ ਨਾਮ ਹੀ ਸਾਡਾ ਧਨ ਹੈ ਰੋਕੜੀ ਤੇ ਜਾਨੀ ਸ਼ੌਂਕ ਜਿਹੜਾ ਤੇਰੇ ਮਿਲਣ ਦਾ ਇਹ ਵੀ ਸਾਡੀ ਜਾਨੀ ਹੈ ਆਪਦਾ ਨਾਮ ਹੀ ਧਨ ਤੇ ਜਾਨੀ ਹੈ ਇਹ ਸ਼ੌਂਕ ਅਵਸਥਾ ਵਿੱਚ ਮੰਨਿਆ ਹੈ ਅਸੀਂ
ਬਾਬਾ ਹੋਰ ਪਹਿਲਣ ਖੁਸ਼ੀ
ਖੁਆ ਕਹਿਣ ਲੱਗੇ ਤੁਹਾਡੇ ਬਸਰ ਕਿਤੇ ਪਹਿਰੇ ਤਾਂ ਮੈਨੂੰ ਦੇਖਦੇ ਨੀ ਕਿਹੜੇ ਪਹਿਰੇ ਹੋਏ ਹਨ ਤਾਂ ਸੁਣ ਕੇ ਹਜ਼ੂਰ ਕਹਿੰਦੇ ਨੇ ਹੇ ਪਿਤਾ ਜੀ
ਬਾਬਾ ਹੋਰ ਪਹਿਨਣ ਖੁਸ਼ੀ ਖੁਆ
ਪਿਤਾ ਜੀ ਜਿਹੜਾ ਹੋਰ ਪਹਿਨਣਾ ਹੈ ਪੁਸ਼ਾਕਿਆਂ ਦਾ ਤੇ ਪਹਿਨਣ ਦੀ ਪੁਸ਼ਾਕਾਂ ਦੀ ਖੁਸ਼ੀ ਹੋਣੀ ਹੈ ਇਹ ਖਰਾਬ ਹੀ ਕਰਨ ਵਾਲੀ ਹੈ ਜੀਆਂ ਦੇ ਤਾਈ ਸਾਦਾ ਖਾਣਾ ਸਾਦਾ ਪਹਿਰਨਾ ਇਸ ਕਰਕੇ ਸਾਦਗੀ ਪੈਦਾ ਹੋ ਸਕਦੀ ਹੈ
ਜਿਤ ਪੈਦਾ ਤਨ ਪੀੜੀ
ਇਸ ਪੁਸ਼ਾਕਿਆਂ ਦੇ ਪਹਿਨਣੇ ਕਰਕੇ ਸਰੀਰ ਦੇ ਵਿੱਚ ਪੀੜ ਪੈਦਾ ਹੋਵੇ ਹੰਕਾਰ ਦੀ ਜਿਸ ਪ੍ਰਕਾਰ ਅਰਦਾਸ ਭਗਤ ਨੂੰ ਕਿਸੇ ਸੇਵਕ ਨੇ ਜਨ ਲਿਜਾਉਣ ਵਾਸਤੇ ਘੋੜਾ ਦਿੱਤਾ ਅਤੇ ਚਿੱਟਾ ਪੁਸ਼ਾਕਾ ਦੇ ਦਿੱਤਾ ਉਹ ਪੁਸ਼ਾਕਾ ਪਹਿਰ ਕੇ ਜਦੋਂ ਰਵਿਦਾਸ ਜੀ ਚੜਨ ਲੱਗੇ ਘੋੜੇ ਤੇ ਉਸ ਵੇਲੇ ਮਨ ਚ ਹੰਕਾਰ ਫੁਰਿਆ ਉਸ ਵੇਲੇ ਝੱਟ ਘੋੜੇ ਤੇ ਉਤਰ ਪਏ ਤੇ ਪੁਸ਼ਾਕਾ ਲਾ ਕੇ ਰੱਖਤਾ ਵੀ ਮੈਂ ਨੀ ਤੁਹਾਡੇ ਜੰਮ ਜਾਣਾ ਤੇ ਅਸੰਭਵ ਆਪਦਾ ਪੁਸ਼ਾਕਾ ਕਹਿਣ ਲੱਗੇ ਕੀ ਗੱਲ ਹੈ ਉਹਨੇ ਦੇਹ ਨੂੰ ਦੇਖਤਾ ਤੂੰ ਸੁਜਨਤਾ ਕਸ਼ੂ ਨਾ ਹੈ ਪਹਿਰਾਵਾ ਦੇਖੇ ਉਹ ਵਜਾ ਹੈ ਗਰਭਵਤੀ ਕਾ ਨਾਹੀ ਖਾਉ ਤੇਰੀ ਗਰਦਨ ਉੱਪਰ ਲਵੇ ਕਾਉ ਇਹ ਬਚਨ ਕੀਤੇ ਉਸ ਵਕਤ
ਜਿਤ ਪੈਦਾ ਤਨ ਪੀੜੀ
ਪਹਿਰਨੇ ਕਰਕੇ ਸਰੀਰ ਚ ਹੰਕਾਰ ਦੀ ਪੀੜਾ ਪੈ ਲੈਂਦੀ ਕਿ ਮੈਂ ਬੜਾ ਸੋਹਣਾ ਬਣ ਗਿਆ ਹਾਂ
ਮਨ ਮਹਿ ਚੱਲਿਆ ਹੈ ਵਿਕਾਰ
ਮਨ ਕਾਮ ਆਦਿਕ ਵਿਕਾਰ ਚੱਲਣ ਲੱਗ ਜਾਣ ਐਸੀ ਪੁਸ਼ਾਕ ਨੂੰ ਅਸੀਂ ਨੀ ਪਹਿਰਨਾ ਚਾਹੁੰਦੇ ਉੱਪਰ ਦਿੱਤਾ ਹਜ਼ੂਰ ਨੇ
ਰਾਓ ਘੋੜੇ ਪਾਖੜ ਸੋਇਲੇ ਸਾਖਤ
ਮਾਲ ਸੱਚੇ ਪਾਤਸ਼ਾਹ ਨੂੰ ਮਾਤਾ ਪਿਤਾ ਜੀ ਨੇ ਕਿਹਾ ਕਿ ਤੁਸੀਂ ਆਹ ਘੋੜਿਆਂ ਤੋਂ ਸਵਾਰ ਹੋਇਆ ਕਰੋ, ਪੈਦਲ ਤੁਰੇ ਫਿਰਦੇ ਹੋ, ਕਾਠੀਆਂ ਉੱਤੇ ਪਾਇਆ ਕਰੋ, ਸੋਨੇ ਦੀਆਂ ਡੁਮਕੀਆਂ ਪਾਇਆ ਕਰੋ, ਆਪਣੇ ਘਰ ਨੂੰ ਸਭ ਕੁਛ ਪਰਮੇਸ਼ਨ ਦਿੱਤਾ, ਰਸਤੇ ਚੱਲਿਆ ਕਰੋ, ਸ਼ਸਤਰ ਧਾਰਨ ਤਾਂ ਕਿਸੇ ਫੌਜ ਦੀ ਨੌਕਰੀ ਕਰ ਲਓ, ਤਾਂ ਸੁਣ ਕੇ ਮਹਾਰਾਜ ਸਾਹਿਬ ਉੱਤਰ ਦਿੰਦੇ ਹਨ
ਘੋੜੇ ਪਾਖਰ ਸੋਲੇ ਸਾਖ।
ਮਹਾਰਾਜ ਕਹਿੰਦੇ ਘੋੜੇ ਪਾਖਰ, ਧਰਮ ਦੇ ਘੋੜੇ ਤੇ ਅਸੀਂ ਸਵਾਰੀ ਕੀਤੀ ਹੈ ਮਹਾਰਾਜ ਸਾਹਿਬ, ਧਰਮ ਰੂਪੀ ਘੋੜੇ ਤੇ ਅਸੀਂ ਸਵਾਰ ਹੋਏ ਹਾਂ, ਅਤੇ ਪਾਖਰ ਜਗ ਰੂਪੀ ਪੱਖ ਕਾਠੀ ਪਾਈ ਹੋਈ ਹੈ, ਤੇ ਸਤ ਰੂਪੀ ਜਗ ਰੂਪੀ ਕਾਠੀ ਹੈ, ਸਤ ਰੂਪੀ ਤਾਰੂ ਹੈ, ਜਗ ਰੂਪੀ ਕਾਠੀ ਪਾਈ ਹੋਈ ਹੈ, ਸੋਨੇ ਸਾਹਿਬ ਕਰਮੇ ਮੇਤਰੀ ਮੁੱਤਾ ਦੇਖਿਆ, ਜਿਹੜੀ ਪੂਛ ਦੇ ਪਿੱਛੇ ਦੀ ਵੀ ਕਾਠੀ ਅੱਗੇ ਨੂੰ ਗਲ ਵੱਲ ਨੂੰ ਘੋੜੇ ਦੀ ਚਲੀ ਜਾਵੇ, ਉਹ ਪਿੱਛੇ ਪਾਈ ਨੂੰ ਸਾਖਤ ਦੁਮਤੀ ਕਹਿੰਦੇ ਹੈ। ਸੋ ਮਹਾਰਾਜ ਕਹਿੰਦੇ ਜੀ ਇਹ ਸੋਨੇ ਦੀ ਸਾਖਤ ਦੁਮਤੀ ਹੈ, ਸਾਡੀ ਕਰਮੇ ਮੇਤਰੀ ਮੁੱਤਾ ਦੇਖਿਆ ਰੂਪ
ਬੂਝਣ ਤੇਰੀ ਵਾਟ।
ਹੇ ਪਰਮੇਸ਼ੁਰ ਜਿਹੜਾ ਤੇਰੀ ਭਗਤੀ ਨੂੰ ਵਾਟ ਰਸਤੇ ਨੂੰ ਪੁੱਛਣਾ, ਇਹ ਰਸਤੇ ਚੱਲਦੇ ਹਾਂ
ਅਸੀਂ।
ਤਰਕਸ ਭੱਠਾ ਜਿਹੜਾ ਹੈ ਸੰਤੋਖ ਵਾਲਾ ਹਿਰਦਾ, ਸੰਤੋਖ ਵਾਲੇ ਹਿਰਦੇ ਚ ਸਾਰੇ ਗੁਣ ਟਿਕਦੇ ਹੈ, ਸੰਤੋਖ ਵਾਲਾ ਹਿਰਦਾ ਜਿਹੜਾ ਹੈ ਇਹ ਭੱਠਾ ਹੈ ਸਾਡਾ। ਅਤੇ ਤੀਰ ਤੀਰ ਹਨ ਗੇ ਪ੍ਰੇਮ ਰੂਪੀ ਤੀਰ ਹਨ ਸਾਡੇ,
ਕਮਾਣ
ਨਿਮਰਤਾ ਰੂਪੀ ਕਮਾਣ ਹੈ, ਧਨਖ ਹੈ ਸਾਡੇ ਪਾਸ,
ਸਾਗ
ਸਾਗ ਬਰਸ਼ੀ ਹੈ, ਸ਼ਾਂਤੀ ਰੂਪ ਬਰਸ਼ੀ ਹੈ ਸਾਡੇ ਪਾਸ,
ਤੇਜ ਬੰਦ ਗੁਣ ਧਾਰ
ਭਗਤੀ ਰੂਪ ਤੇਜ ਹੈ, ਬੰਦ ਬੰਨਣਾ ਕੀਤੀ ਧਾਰਨ ਕੀਤੀ ਹੋਈ ਹੈ, ਇਹ ਤੇਜ ਦਾ ਬੰਨਣਾ ਹੈ। ਅਤੇ ਗੁਣ ਧਾਰ ਤੇ ਫਿਰ ਧਾਵਾ ਕਿਹੜਾ ਕਰਦੇ ਹੋ, ਕਹਿੰਦੇ ਗੁਣਾਂ ਵੱਲ ਜਿਹੜਾ ਦੌੜਨਾ ਹੈ ਇਹ ਤੇਜ ਨੂੰ ਬੰਨ ਕੇ ਧਾਵਾ ਕਰਦੇ ਹਾਂ, ਸੂਰਮੇ ਧਾਵਾ ਕਰ ਦਿੰਦੇ ਹੈ ਦੁਸ਼ਮਣ ਦੀ ਫੌਜ ਤੇ। ਸ੍ਰੀ ਸਾਹਿਬ ਭਗਤੀ ਨੂੰ ਸ੍ਰੀ ਸਾਹਿਬ ਪੈਰ ਕਰਕੇ ਗੁਣਾਂ ਵਾਲਾ ਜਿਹੜਾ ਧਾਉਣਾ ਹੈ ਇਹ ਬੰਨਣਾ ਕੀਤੀ ਹੈ, ਜਾਂ ਧਾਵਾ ਕਰਦੇ ਹਾਂ ਦੁਸ਼ਮਣ ਨੂੰ ਰੋਕਣ ਵਾਸਤੇ।
ਬਾਜਾ ਨੀਜਾ ਤਤ ਸਿਉ ਪਰਗਟ,
ਸਤਨਾਮ ਦਾ ਬਾਜਾ ਹੈ ਸਾਡੇ ਕੋਲੇ, ਨਿਸ਼ਚੇ ਰੂਪੀ ਨੇਜਾ ਪਕੜਿਆ ਹੋਇਆ ਸਾਡੇ ਪਾਸ,
ਸਤ ਸਿਉ ਪਰਗਟ,
ਜਿਹੜੇ ਸੂਰਮੇ ਜਿੱਤ ਪ੍ਰਾਪਤ ਕਰਨੇ ਪ੍ਰਗਟ ਹੁੰਦੇ ਦੁਨੀਆਂ ਚ ਰਠੌੜ ਆਦਿਕ ਜਾਤੀ, ਇਹਦੇ ਕਹਿੰਦੇ ਪਦ ਪਰਮੇਸ਼ਰ ਦੀ ਪ੍ਰਾਪਤੀ ਹੈ, ਸਾਹਿਬ ਜਿਹੜਾ ਹੋਣਾ ਬ੍ਰਹਮ ਗਿਆਨੀ ਆਪ ਪਰਮੇਸ਼ਰ, ਤੇ ਅਸੀਂ ਪ੍ਰਗਟ ਹੋਣਾ ਮਸ਼ਹੂਰ ਹੋਣਾ ਹੈ।
ਕਰਮ ਤੇਰਾ ਮੇਰੀ ਜਾਤ,
ਅਤੇ ਤੇਰੀ ਕਿਰਪਾ ਦ੍ਰਿਸ਼ਟੀ ਜਿਹੜੀ ਹੋਣੀ ਹੈ ਇਹੋ ਮੇਰੀ ਜਾਤ ਹੈ ਸੱਚੇ ਪਾਤਸ਼ਾਹ, ਆਪਦਾ ਜਿਹੜਾ ਭਗਤ ਆਪ ਜਪਣਾ ਤੇ ਜਪਾਉਣਾ ਇਹ ਜਿਹੜਾ ਕੰਮ ਇਹ ਕੰਮ ਹੈ ਤੇਰਾ, ਕਰਦੇ ਅਸੀਂ ਫੌਜੀ ਬਣ ਕੇ, ਤੇ ਮੇਰੀ ਜਾਤ ਸੱਚੇ ਪਾਤਸ਼ਾਹ ਜਿਹੜੀ ਤੇਰੀ ਕਰਮ ਬਖਸ਼ੀ ਹੋਣੀ ਹੈ ਇਹੋ ਮੇਰੀ ਜਾਤ ਹੈ, ਸਾਡੀ ਨਾ ਜਾਤ ਹੈ ਨਾ ਪਾਤ ਹੈ, ਜਾਤ ਪਾਤ ਦਾ ਮਾਣ ਨਹੀਂ ਕਰਦੇ, ਤੇਰੀ ਕਰਮ ਬਖਸ਼ੀ ਹੈ ਜਿਹੜੀ ਇਹੋ ਹੀ ਜਾਤ ਸਮਝੀ ਅਸੀਂ।
ਬਾਬਾ ਹੋਰ ਚੜ੍ਹਣਾ ਖੁਸ਼ੀ,
ਉਧਰ ਸਾਰੇ ਜਾਤੀਆਂ ਹੁੰਦੀਆਂ ਹਨ ਸੂਰਮਿਆਂ ਦੀਆਂ,
ਬਾਬਾ ਹੋਰ ਚੜ੍ਹਣਾ ਖੁਸ਼ੀ ਖੁਆ,
ਬਾਬਾ ਹੋਰ ਚੜ੍ਹਾਈ ਜਿਹੜਾ ਹੋਰ ਘੋੜੇ ਤੇ ਦੀ ਖੁਸ਼ੀ ਖਰਾਬ ਕਰਨ ਵਾਲੀ ਹੈ,
ਚੜ੍ਹਿਆ ਤਨ ਪੀੜੀ ਹੈ,
ਜਿਸ ਤੇ ਸਵਾਰ ਹੋਇਆ ਕਰਕੇ ਸਰੀਰ ਦੇ ਵਿੱਚ ਅਹੰਕਾਰ ਦੀ ਪੀੜਾ ਪੈਦਾ ਹੁੰਦੀ ਹੈ,
ਮਨ ਮਹਿ ਚੱਲਹਿ ਵਿਕਾਰ,
ਵਿਕਾਰ ਆਦਿਕ ਵਿਕਾਰ ਚੱਲਣ ਲੱਗ ਜਾਂਦੇ ਹਨ।
ਘਰ ਮੰਦਰ ਖੁਸ਼ੀ ਨਾਮ ਕੀ,
ਫਿਰ ਕਹਿਣ ਲੱਗੇ ਸੀ ਤੁਹਾਡੇ ਵਾਸਤੇ ਘਰ ਬਣਾਏ ਹੈ, ਕੱਚੇ ਪੱਕੇ ਮੰਦਰ ਬਣਾਏ ਹੈ, ਚਲੋ ਪਰਿਵਾਰ ਆਪਦਾ ਲਿਆਓ ਨਨਕਾਣੇ ਸਾਹਿਬ ਚ ਰਿਹਾ ਕਰੋ। ਤਾਂ ਸੁਣ ਕੇ ਗੁਰੂ ਸਾਹਿਬ ਜੀ ਕਹਿੰਦੇ ਹਨ,
ਰਹਾਓ ਘਰ ਮੰਦਰ ਖੁਸ਼ੀ ਨਾਮ,
ਸਤਿਗੁਰੂ ਜੀ ਕਹਿੰਦੇ ਨੇ ਪਿਤਾ ਜੀ ਸਾਡੇ ਘਰ ਕੱਚੇ ਤੇ ਮੰਦਰ ਪੱਕੇ ਇਹੋ ਹੈ, ਜਿਹੜੀ ਨਾਮ ਦੀ ਖੁਸ਼ੀ ਸਾਡੇ ਚੜ੍ਹੀ ਰਹਿੰਦੀ ਹਰ ਵਕਤ, ਇਹੋ ਕੱਚੇ ਤੇ ਪੱਕੇ ਘਰ ਅਸੀਂ ਚੰਗੇ ਸਮਝਦੇ ਹਾਂ,
ਨਦਰ ਤੇਰੀ ਪਰਵਾਹ,
ਪਰਮੇਸ਼ਰ ਜੀ ਕਿਰਪਾ ਦ੍ਰਿਸ਼ਟੀ ਤੇਰੀ ਸੁਭ ਗੁਣ ਪ੍ਰਾਪਤ ਹੋਣੇ ਹੈ, ਇਹੋ ਹੀ ਸਾਡਾ ਪਰਿਵਾਰ ਹੈ, ਹੋਰ ਅਸੀਂ ਕੋਈ ਪਰਿਵਾਰ ਨਹੀਂ ਸਮਝਦੇ ਹਾਂ ਆਪਦਾ,
ਹੁਕਮ ਸੋਈ ਤੁਧ ਭਾਵ,
ਫਿਰ ਮਹਾਰਾਜ ਆਪ ਹੁਕਮ ਕਰਿਆ ਕਰੋ ਪਰਿਵਾਰ ਤੇ, ਮਹਾਰਾਜ ਕਹਿੰਦੇ ਹੁਕਮ ਉਹੋ ਹੀ ਹੈ ਸਾਡਾ ਜਿਹੜਾ ਤੈਨੂੰ ਪਿੱਛੇ ਭਾਉਂਦਾ ਸੀ ਭਾਉਂਦਾ ਅੱਗੇ ਨੂੰ ਭਾਵੇਗਾ, ਵਾਹਿਗੁਰੂ ਦੀ ਰਿਜਾਜ ਜਿਹੜਾ ਚੱਲਣਾ ਪਿਤਾ ਜੀ ਹੁਕਮ ਇਹੋ ਹੀ ਕਰਨਾ ਸਮਝਦੇ ਹਾਂ, ਆਪਣੀ ਮਰਜ਼ੀ ਦਾ ਹੁਕਮ ਹੰਕਾਰ ਦੇ ਨਾਲ ਨਹੀਂ ਕਰਨਾ ਤੇ ਸਾਨੂੰ ਸਮਝਦੇ,
ਹੋਰ ਆਖਣ ਬਹੁਤ ਅਪਾਰ,
ਫਿਰ ਮਹਾਰਾਜ ਜੀ ਹੁਕਮ ਨੂੰ ਅੱਗੇ ਆਖ ਦਿਆ ਕਰੋ ਜੇ ਨਹੀਂ ਕਰਨਾ, ਕਹਿੰਦੇ ਆਖਣੇ ਜਿਹੜਾ ਉਸ ਪਰਮੇਸ਼ੁਰ ਦਾ ਪਾਰਾਵਾਰ ਤੋਂ ਰਹਿਤ ਹੈ, ਇਹ ਵੀ ਉਹਦੇ ਹੁਕਮ ਦਾ ਆਖਣਾ, ਹੋਰ ਨਾ ਦੇ ਤਾਂ ਬਹੁਤ ਪਾਰਾਵਾਰ ਤੋਂ ਰਹਿਤ ਹੈ ਜਿਹੜਾ ਪਰਮੇਸ਼ੁਰ ਇਹੋ ਹੁਕਮ ਦਾ ਅੱਗੇ ਕਹਿਣਾ ਕਰਦੇ ਹਾਂ ਅਸੀਂ।
ਨਾਨਕ ਸੱਚਾ ਪਾਤਸ਼ਾਹ
ਸਤਿਗੁਰੂ ਜੀ ਕਹਿੰਦੇ ਨੇ, ਹੇ ਪਿਤਾ ਜੀ, ਅਕਾਲ ਪੁਰਖ ਸੱਚਾ ਪਾਤਸ਼ਾਹ ਹੈ, ਦੁਨੀਆਂ ਦੇ ਪਾਤਸ਼ਾਹ ਝੂਠੇ ਹਨ।
ਕੁਛ ਨਾ ਕਰੇ ਵਿਚਾਰ,
ਕਿਸੇ ਨੂੰ ਪੁੱਛ ਕੇ ਵਿਚਾਰ ਨਿਰਣਾ ਨੀ ਕਰਦਾ। ਅੰਤਰਜਾਮੀ ਦਿਨ ਬਕਨੇ ਬਿਨ ਕਹਿਣ ਕਹਾਵਨ, ਅੰਤਰਜਾਮੀ ਜਾਣੇ ਉਹ ਆਪ ਬੇਵਜ਼ੀਰ ਹੈ। ਕੰਮ ਲਿਆਕਤ ਵਾਲਿਆਂ ਨੂੰ ਵਜ਼ੀਰ ਰੱਖਣੇ ਪੈਂਦੇ ਹੈ। ਉਹ ਸਦਾ ਸੁਤੰਤਰ ਹੈ, ਕਿਸੇ ਦੀ ਲੋੜ ਨੀ ਰੱਖਦਾ। ਉਹ ਕਿਸੇ ਨੂੰ ਪੁੱਛ ਕੇ ਵਿਚਾਰ ਨੀ ਕਰਦਾ। ਸੁਤੰਤਰ ਹੈ ਉਹ ਪਰਮੇਸ਼ਰ, ਐਸਾ ਉਹ ਪਰਮੇਸ਼ਰ ਸਮਰੱਥ ਹੈ।
ਬਾਬਾ ਹੋਰ ਸੋਹਣਾ ਖੁਸ਼ੀ ਖੁਆ,
ਬਾਬਾ ਹੇ ਪਿਤਾ ਜੀ, ਜਿਹੜਾ ਹੋਰ ਸੋਹਣਾ ਹੈ, ਸੇਜਾ ਬਣਾ ਬਣਾ ਕੇ ਘਰਾਂ ਮੰਦਰਾਂ ਚ ਸੌਣ ਦੀ ਜਿਹੜੀ ਖੁਸ਼ੀ ਹੈ, ਇਹ ਸਭ ਖਰਾਬ ਕਰਨ ਵਾਲੀ ਹੈ ਜੀਆਂ ਦੇ ਤਾਈਂ।
ਜੇ ਤਾਂ ਸੁੱਤਾ ਤਾਂ ਪੀੜੀ ਹੈ,
ਜੇ ਸੌਣੇ ਕਰਕੇ ਸਰੀਰ ਚ ਪੀੜਾ ਪੈਦਾ
ਹੋਵੇ,
ਪੀੜਾ ਪੈਦਾ ਹੋਵੇ, ਵਿਕਾਰਾਂ ਦੇ ਮਨ ਦੇ ਚੱਲਣਾ ਹੋਵੇ, ਹੰਕਾਰ ਹੋਵੇ ਕਿ ਮੇਰੇ ਵਰਗੀਆਂ ਸੇਜਾ ਦੁੱਧ ਝੱਗ ਵਰਗੀਆਂ ਚਿੱਟੀਆਂ ਕਿਸੇ ਦੀਆਂ ਨੀ, ਤੇ ਮਨ ਚ ਵਿਕਾਰ ਕਾਮ ਆਦਿਕ ਪੈਦਾ ਹੋਣ, ਉਹ ਸੌਣ ਦੀ ਖੁਸ਼ੀ ਖਰਾਬ ਕਰਨ ਵਾਲੀ ਹੈ। ਅਸੀਂ ਇਹੋ ਜਿਹੇ ਮੰਦਰਾਂ ਚ ਸੌਣਾ ਪਸੰਦ ਨਹੀਂ ਕਰਦੇ। ਇਹ ਸਾਰੇ ਉੱਤਰ ਦੇ ਕੇ ਨਿਵਰਤੀ ਦਾ ਪੱਖ ਗੁਰੂ ਸਾਹਿਬ ਜੀ ਨੇ ਕਿਹਾ, ਸਭਨਾਂ ਖੁਸ਼ੀਆਂ ਨੂੰ ਮੇਟ ਕਰਕੇ ਪਦਾਰਥਾਂ ਦਾ ਖਾਣਾ ਅਤੇ ਸਾਧ ਸੰਗਤ ਜੀ ਮੰਦਰਾਂ ਦਾ ਸੌਣਾ, ਚੰਗੀਆਂ ਪੁਸ਼ਾਕਾਂ ਪਹਿਨਣੀਆਂ, ਘੋੜਿਆਂ ਦੀਆਂ ਸਵਾਰੀਆਂ ਕਰਨੀਆਂ, ਸਾਰੀਆਂ ਦੇ ਵੱਲੋਂ ਮੋਹ ਛਡਾ ਕੇ ਵਾਹਿਗੁਰੂ ਵੱਲ ਪਿਆਰ ਲਿਆ ਦਿੱਤਾ ਹੈ। ਐਸੀ ਇਹ ਸਿੱਖਿਆ ਇਹ ਸ਼ਬਦ ਦਿੱਤੀ ਹੈ। ਇਸੇ ਪ੍ਰਕਾਰ ਫਿਰ ਹੋਰ ਇਸੇ ਪ੍ਰਕਾਰ ਸਮਝਣਾ ਇਸੇ ਦੇ ਅਰਥ।
ਸਭ ਰਸ ਮਿੱਠੇ ਮੰਨੇ,
ਉਹ ਤਾਂ ਸਾਰਾ ਹੋ ਗਿਆ। ਅਗਨੀ ਤੁਕਾਂ ਤੋਂ ਰੱਤਾ ਪਿੰਡ ਮੰਨ ਰਸ, ਇਹ ਵੀ ਹੋ ਗਿਆ। ਅੱਗੇ ਕਰੋ ਘੋੜੇ ਪੱਖ,
ਧਰਮ
ਘੋੜੇ ਪੱਖ,
ਘੋੜੇ ਪੱਖ ਰਸੋਨੇ ਸਾਖ,
ਜਿਹੜਾ ਘੋੜਿਆਂ ਤੋਂ ਚੜ੍ਹਨੇ, ਪੱਖਰ ਕਾਠੀਆਂ ਪਾਉਣੀਆਂ, ਸੋਨੇ ਦੀਆਂ ਗੁਮਚੀਆਂ ਬਣਾਉਣੀਆਂ ਹਨ।
ਬੋਲਣ ਤੇਰੀ ਬੁੱਝਣ ਤੇਰੀ
ਵਾ, ਰਸਤਾ ਬੁੱਝਣੇ ਸਾਡਾ ਤਾਂ ਸਭ ਕੁਝ ਹੋਈ ਹੈ।
ਤਰਕਸ ਪੀਰ ਕਮਾਲ ਸਾਂਗ,
ਜਿਹੜੇ ਪੀਰਾਂ ਦੇ ਪੱਥੇ ਭਰ ਕੇ ਰੱਖਣੇ ਆ, ਕਮਾਣਾ ਰੱਖਣੀਆਂ, ਸਾਂਗ ਬਰਸ਼ੀਆਂ ਰੱਖਣੀਆਂ,
ਤੇਗ ਬੰਦ ਗੁਣ ਧਾਰ
ਨੂੰ ਬੰਨਣਾ, ਗੁਣਾਂ ਵੱਲ ਜਿਹੜਾ ਦੌੜਨਾ, ਸਭ ਕੁਝ ਸਾਡਾ ਇਹੋ ਹੀ ਹੈ।
ਬਾਜਾ ਨੇਜਾ ਪੱਤ ਸਿਉ ਪਰ,
ਜਿਹੜਾ ਬਾਜਿਆਂ ਦਾ ਵਜਾਉਣਾ, ਨੇਜਿਆਂ ਦਾ ਪਕੜਨਾ, ਪੱਤ ਦੇ ਸਹਿਤ ਇੱਜ਼ਤ ਦੇ ਸਹਿਤ ਪ੍ਰਗਟ ਹੋਣਾ ਦੁਨੀਆਂ ਚ,
ਕਰਮ ਤੇਰਾ ਮੇਰੀ ਜਾਤ,
ਜਿਹੜਾ ਤੇਰੀ ਕਮਾਈ ਵਾਲਾ ਕਰਮ ਕਰਨੇ ਨੇ ਪ੍ਰਾਪਤੀ ਵਾਲਾ, ਇਹੋ ਹੀ ਸਾਡੀ ਕਮਾਈ ਹੈ, ਇਹੋ ਸਾਡੀ ਜਾਤ ਹੈ।
ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆ,
ਬਾਬਾ ਜੀ ਜਿਹੜਾ ਹੋਰ ਚੜ੍ਹਾਈਆਂ ਕਰਨੀਆਂ ਘੋੜਿਆਂ ਦੀਆਂ, ਸਭ ਖੁਸ਼ੀਆਂ ਖਰਾਬ ਕਰਨ ਵਾਲੀਆਂ ਹਨ।
ਚੜ੍ਹਿਆ ਤਨ ਪੀੜੀ,
ਸਵਾਰ ਹੋ ਕੇ ਸਰੀਰ ਚ ਪੀੜਾ ਪੈਦਾ ਹੁੰਦੀ ਹੰਕਾਰ ਦੀ,
ਮਨ
ਚ ਵਿਕਾਰ ਆਦਿਕ ਪੈਦਾ ਹੋ ਜਾਂਦੇ ਹਨ।
ਰਹਾਓ ਘਰ ਮੰਦਰ ਖੁਸ਼ੀ ਨਾਮ ਕੀ,
ਜਿਹੜੇ ਘਰ ਕੱਚੇ ਬਣਾਉਣੇ ਜਾਂ ਮੰਦਰ ਬਣਾਉਣੇ, ਨਾਮ ਦੀ ਖੁਸ਼ੀ ਸਭ ਅਸੀਂ ਸਮਝਦੇ ਹਾਂ।
ਨਗਰ ਤੇਰੀ
ਪਰਮੇਸ਼ਰ ਤੋਂ ਜਿਹੜੀ ਕਿਰਪਾ ਦ੍ਰਿਸ਼ਟੀ, ਇਹੋ ਹੀ ਸਾਡਾ ਪਰਿਵਾਰ ਹੈ।
ਹੁਕਮ ਸੋਈ ਤੁਧ ਭਾਵ,
ਹੁਕਮ ਇਹੋ ਹੀ ਕਰਨਾ ਜਿਹੜਾ ਤੈਨੂੰ ਭਾਉਂਦਾ ਸੀ, ਉਸ ਚ ਰਿਆਜ਼
ਚੱਲਣਾ,
ਜਿਹੜਾ ਆਖਣਾ ਬਹੁਤ ਅਪਾਰ ਪਾਰਾਵਾਰ ਤੇ ਰਹਿ ਦੇ, ਜਿਹੜੇ ਇਹੋ ਕਥਨ ਕਰਦੇ ਹਾਂ।
ਨਾਨਕ ਸੱਚਾ ਪਾਤਸ਼ਾਹ,
ਨਾਨਕ ਸੱਚਾ ਪਾਤਸ਼ਾਹ, ਸਤਿਗੁਰੂ ਜੀ ਕਹਿੰਦੇ ਹਨ, ਹੋਰ ਦੁਨੀਆਂ ਦੇ ਪਾਤਸ਼ਾਹ ਝੂਠੇ ਆ,
ਨਾ ਕਰੇ ਵੀ
ਕਿਸੇ ਤੋਂ ਪੁੱਛ ਕਰਕੇ ਨਿਰਣਾ ਨੀ ਕਰਦਾ, ਆਪ ਹੀ ਜਾਣਦਾ ਹੈ ਸਾਰਿਆਂ ਦੀ।
ਬਾਬਾ ਹੋਰ ਸੋਹਣਾ ਖੁਸ਼ੀ ਖੁਆ,
ਜਿਹੜਾ ਹੋਰ ਸੋਹਣਾ ਹੈ, ਹੋਰ ਸੌਣ ਦੀਆਂ ਖੁਸ਼ੀਆਂ ਹਨ, ਸਭ ਜੀਆਂ ਨੂੰ ਖਰਾਬ ਕਰਨ ਵਾਲੀਆਂ ਹਨ।
ਸੁੱਤਾ ਤਨ ਪੀੜੀ,
ਜਿਸ ਵਿਦਿਆ ਦੀ ਨੀਂਦ ਸੋਹਣੇ ਕਰਕੇ ਸਰੀਰ ਵਿੱਚ ਵਿਕਾਰਾਂ ਦੀ ਪੀੜਾ ਪੈਦਾ ਹੋਵੇ,
ਮਨ ਮਹਿ ਚੱਲੇ ਵਿਕਾਰ,
ਮਨ ਦੇ ਵਿੱਚ ਤਬਦੀਲੀ ਭਾਵ, ਜਿਹੜਾ ਪ੍ਰਣਾਮ ਭਾਵ ਨੂੰ ਪ੍ਰਾਪਤ ਹੋਣਾ, ਵਿਕਾਰ ਚੱਲ ਪੈਣੇ, ਐਸਾ ਸੋਹਣਾ ਨੀ ਅਸੀਂ ਪਸੰਦ ਕਰਦੇ।
ਰਹਾਓ